तेरे कमन कमन गुण कह कह गावा, तू साहिब गुणी निधाना, तुमरी महिमा बरन न साकूं, तू ठाकुर ऊच भगवान, तेरे गुण बहुते मैं एक न जानिया, मैं मूर्ख किश दी जय, प्रणवत नानक सुन मेरे साहिबा, डुबदा पत्थर ली जय। गुरु सवारी सन्मान योग सत्संग जियो, सत्कार सहित फतेह प्रवान करो जियो। वाहिगुरु जी का खालसा, वाहिगुरु जी की फतेह। साड़ी एक लालसा है, जो असी करिए अटल होवे, निश्चल होवे, सदा रहे। साहब जी कहंदे ने निश्चल ओ होवेगा जो अकाल पुरख करेगा, परमात्मा करेगा। जे तू कुछ सदीवी चाहुंदा है कि कुछ ऐसा होवे जो सदा कायम रहे, फिर अकाल पुरख नाल जुड़ जा। फिर कुछ ऐसा होवेगा जो सदा कायम रहे, आप जी जे प्रश्न करो, कुछ ऐसा है जो होया मनुखता तो जो सदा कायम है। सच सदा कायम है, जिन्ना सच बोले है उन्हां दे बचन सदा वास्ते अटल हो गए। जिहड़ा बचन के है ना, साध बचन अटलादा, ये बंदे दा बचन नहीं, बंदे दे आसरे नहीं। इस विच अकाल पुरख दा नाम है, वो सत है जो सदा कायम रहिंदा। पुस्तकां लिखियां जांदियां ने, अज लिखियां गईयां, दो चार साल चलियां गईयां, कौन पुछदा है। धार्मिक ग्रंथ जे अटल हो गए, तन श्री गुरु ग्रंथ साहब जुगो जुग अटल ने, ते फिर अटल किस करके ने। इस दे विच करते ने कुछ कीता। साडा धार्मिक स्थान जे अटल है, दिठ है सबे थाम नहीं तुद जेहया, वो क्यों अटल है। संतां के कार्ज आप खलोया, हर कम करावण आया राम। जेड़ा कम करन पिछे बंदे दी होमे होवे, अहंकार होवे, इसदा करता बन होवे, उसकी उम्र को लंबी नहीं हो सकती। पर जिस कर्म दे मगर करते दा हथ होवे, उसकी बख्शिश होवे, वो कर्म भी जुगो जुग अटल हो जाता। श्री गुरु ग्रंथ साहब जुगो जुग अटल ने, इन अखरां दे मगर जो भाव है, जो हुक्म है, जो शब्द है, वो है जो अविनाशी है। जरा ध्यान देना इन पंक्तियां वल, गुर का बचन सदा अविनाशी, गुर का बचन कट्टी जम फांसी। गुरु अटल है, गुरु दा बचन अटल है। जो गुरु नाल जुड़ जाए, उस कोलो ऐसे कर्म हुंदे ने जो सदा वास्ते कायम रहिंदे ने, सदा वास्ते अटल हो जांदे ने। हौमे हौमे ते है ही नहीं, हौमे ते इक भरम है। जिथे करता बन आ गया कि मैं कुछ कर रहा हां, साहब कहंदे ने बहुत वड्डी भुल है। तू इस भुल नू सुधार, ते तेरे मुंहों निकले कि मेरा किया कछु न होए, कर है राम होए हैं सोए। मैं सतगुरां दे बचन इस विषय ते आप नू सुनावां, क्योंकि विचार ये कर रहे हां, करता करे सो निश्चो होवे, जो करता करदा वो जरूरी हो जांदा है, ते सदा वास्ते वो कायम रहिंदा। बंदे दे कर्म दा भरोसा नहीं, ये जो कहिंदा है मैं कर दियां होवेगा कि नहीं, पर जे करता करे ते जरूर हो जांदा है। निश्चय हुंदा, जरूर हुंदा और अटाली ओ हुंदा। सतगुरु पातशाह ने इसे दी कहा सी, हे अकाल पुरख, जो कम तुसी मैनू सौंपे ने इस सिरे तां चढ़नगे जे तुसी सहायता करो। मैं बहाना हां, मैं हां बहाना, करोगे तुसी इसे तरह। हर कर्म विच बंदा बहाना बन जाए। एक आपनू होर अर्ज करा, ये जीवन का एक खास गुर है। जे मैं बहाना ही होवा ना करता, कोई होर होवे ते मैनू बेईमानी करन दी लोड कोई नहीं। जिथे बंदा करता बन जांदा है, झूठ उथे ही बोलदा, बेईमानी उथे ही है। जे कम किसे दा है, तुसी करन वास्ते गए हो ते मालक सच्चा है ते नौकर नू झूठ बोलन दी जरूरत कोई नहीं। कहिंदा एक ते कम किसे दा, मैं ते बहाना हां, होवे तां ठीक, ना होवे तां ठीक, मैं झूठ क्यों बोलना, मैं पापां दा भागी क्यों बना। जिस वेले बंदा करता बन जांदा है, उस वेले फिर कम वास्ते झूठ बोलदा, ते जिस कम लई झूठ बोलने हुंदा भी कोई नहीं। हो भी जाए ते उस नाल सुख कोई नहीं मिलदा, उस दी बुनियाद कोई नहीं, उस दी जड़ कोई नहीं। पातशाह जी ने किन्ने सुंदर बचन कहे ने, ठांड भयो मैं जोर कर, मैं अकाल पुरख दे अगे हाथ जोड़ के खड़ा हो गया। ठांड भयो मैं जोर कर, बचन कहा सिर नाए, पंथ चले तब जगत में जाओ तुम करो सहाय। तुसी जो मैनु पंथ चलाउन लई कहा, असी पंथ दे अर्थ की करदे हां? पंथ दा अर्थ रस्ता हुंदा है, आपनू पता है, राह नू कहने आ पंथ। हां, पंथी जदो रल के चलदे ने, उन्हां पंथियां दे इकट्ठ नू भी पंथी आखिया जांदा। राही जो तुर रहे ने ना पंथ ते, वो तुरन वाला संग साथ जिहड़ा वो भी पंथ हो जांदा। पंथ है रस्ता, अकाली रस्ता, अकाल पुरख दा रस्ता। अकाल पुरख दे घर नू जो जांदा, साडा जो मार्ग है, याद रखना साडा पंथ की है, मार्ग की है। मार्ग है धन श्री गुरु ग्रंथ साहिब। इस उत्ते चलन वाले जिहड़े पंथी मुसाफर ने, उन्हां नू कहा गया है पंथ। पंथ हां असी, इस मार्ग ते चलन वाले। हुण एक बंदा चलदा नहीं ना ते आखे मैं पंथ दा हिस्सा, कोई पंथ दा हिस्सा नहीं। मील पंथर वांगू गड्या पिया खड़िया, तुरदा ही नहीं, ते आखे मैं पंथ हां, तू पंथ किवें? पंथ ते ओ है जो पंथियां दे नाल मिलके चल रहा, अकाल पुरख दे घर नू तुर रहा। कहिंदे ने पंथ चला, चलाउण दा भाव एक ते स्पष्ट होया कि पंथ रुकिया पिया। जिस रस्ते विच डाकू ज्यादा पैन, ओ राह रुक जांदा। राह ते ना रुकदा ना चलदा, असल विच राही नहीं जांदे। काफले रुक जांदे ने, चलन वाले रुक जांदे ने। फिर राह चलाउण वास्ते प्रबंध करना पैंदा कि लुटेरे जेड़े ने इन्हां तो बचण लई प्रबंध करो। इसका भाव गुरु साहब ने कहा, राह तां चलेगा, पंथ तां चलेगा, ये जिन्ने शैतान रस्ते च बैठे ने, जिन्ने डाकू बैठे ने, जिन्ने लुटेरे बैठे ने, जा दुष्ट दमन इन्हां दो पासे कर। एक ते प्रेरणा दे लोगां नू कि वह मेरे घर वल आउण, ते एक उन्हां दा राह जिहड़ा है उस दे विचों खतरे पासे कर। वह कहिंदे ने मैं इसे लई आया, हम एक काज जगत मोह आए, पर अपनी मर्जी नाल नहीं, धर्म हेत गुरदेव पठाए। जहां तहां तुम धर्म बिथारो, दुष्ट दोखियन पकड़ पिछारो। स्पष्ट हो गई गल कि रस्ता साफ करो, दुष्ट दोखियन पकड़ पिछारो। याही काज थरा हम जन्मंग, समझ ले हो साधु सा मनमंग, धर्म चलावन संत उवारन, दुष्ट सबन को मूल उपारन। जो श्री गुरु ग्रंथ साहब कहंदे ने वो असी मनना है, इस मार्ग ते असी चलना है। जेड़ा इस मार्ग ते चलेगा, वो चलन वास्ते एक शर्त उन्हां ला दित्ती है। कहंदे ने करता आपना बन जाना, जे तू करता आप बन गया ते फिर तेरा आसरा हो गया हंकार। इंज अर्ज करां निम्रता दी गड्डी ते जेड़ा बैठ गया पहुंच गया, लेकिन हंकार दी गड्डी ते जेड़ा बैठ गया और राह च रह गया। रब दे घर नूं जाणा नाम दे जहाज ते चढ़ना, हौमे दे जहाज ते ना चढ़ जाना। कबीर साहब जी ने ऐसा कहा, पंथ दी व्याख्या करदे आं, कबीर बेड़ा जर्जरा फूटे शेक हजार, हरुए हरुए तिर गए डूबे जिन सिर पार। हौमे दा बेड़ा बड़ा कमजोर, इस विच ते शेक ही शेक ने, जेड़ा चढ़ेगा डुब जाएगा। हौमे दे बेड़े तो उतर जा ते नाम दे बेड़े ते चढ़ जा। नाम दे बेड़े ते जेड़ा कहिंदा मैं बहुत सियाणा, ये काम मैं कर देंगा, मेरी सियाणप नाल होवेगा, वो बंदा हौमे दे बेड़े ते बैठा। पर जेड़ा अरदास करदा कहिंदा हे दाता यतन कीता पर सिरे हुण जे चढ़े ते तेरी बख्शिश नाल चढ़े। ये पंक्ति कदी ना भुलनी, पांडा तोए बैस धूप देवो तौ दूधे कह जावो, दूध कर्म फुन सुरत समायन होए निराश जमावो। गुरु वल्लों निराश नहीं होना, नाम वल्लों निराश नहीं होना, पर अपनी सियाणप वल्लों हर वेले निराश रहना। मेरी सियाणप नाल नहीं है दुध जमना, मेरी सियाणप नाल ये कार्ज रास नहीं होने, ये ते तेरी रहमत नाल होने ने, तेरी बख्शिश नाल कार्ज सिरे चढ़ना। जीवन विच्चे असी यात्री बन के चले हां ते अकाल पुरख दा आसरा लैके चली। जो अकाल पुरख दा आसरा लैके चलदे ने ओ श्री गुरु ग्रंथ साहिब जी दे शब्द दे सहारे नाल चलदे ने, जो शब्द दे सहारे नाल चलदे ने ओ पहुंचदे ने। उन्हां दा हर दिन आनंद नाल भरपूर हुंदा। अज तक मैं एक सज्जन ऐसा नहीं वेख्या जिस दे हिरदे विच शब्द वसिया होवे, जुबान ते शब्द होवे ते ओ मैनूं परेशान नजर आया होवे। जिन्हां दे हिरदे विच शब्द है, जुबान ते शब्द है, गुरमुख रोम रोम हर त्यावे, किसे हाल विच वी ओ मिले ने, किसे थां ते मिले ने, उन्हां नूं वेख के रब याद आउंदा ते ओ खिड़े मथे मिले ने, कदी ओ परेशान नहीं होए। ते जिन्हां बंदियां नूं रब भुलिया है, सारी दुनिया दियां खुशियां उन्हां दे झोली च पै जान, फिर परेशान ने। आनंदत तो कोई नहीं, पता कारण की है। जो बंदा आप करदा है, मैं इंज कहां मेरे यतन नाल आई खुशी भी कोई खुशी नहीं, निश्चो नहीं। अकाल पुरख दी बख्शिश नाल जो मिलेगा वो महान खुशियां लेके आवेगा। हे दाता जेड़ा दिन आवे तेरी कृपा नाल आवे। भाई नंद लाल जी ने ऐसा कहा, मैं एक बचन उन्हां दा आपनूं सुना दिया। कहिंदे ने दाता जेड़ा दिन तेरी कृपा नाल आवे बड़े आनंद नाल भरपूर हुंदा है, पर पता किवें लगे कि कृपा नाल आया। वो कहिंदे ने दिन चढ़े अख खुले ते अख खुलदियां ही जे मुंहों वाहिगुरु निकल गया, अख खुलदियां रब याद आ गया ते ये रब दी कृपा नाल दिन चढ़े है। उसकी कृपा नाल है, बख्श नाल है, उसकी याद आ गई, ये दिन बड़ा चंगा बतीत होएगा। हुण आप जी दसो अज तक वो दिन कदी परेशानी नाल गया जिस दिन सानू रब याद आया होवे। उठदियां जे रब याद आ जाए, मैनू राय बुलार दी आखी गल याद आई। किसे पुछिया राय बुलार, बुढ़ापे विच ते झूरन तो बिना होर कुछ नहीं रह जांदा। बुढ़े बुढ़े बंदे वेखे आ विचारे झूर दे गिले कर दे, सारी दिहाड़ी रोने रोंदे ही लंघ जांदे ने, ते तू हसदा ही रहना। कहन लगा मैनू एक गुर मिल गया, मैं सौन लग्या गुरु नानक देव नूं याद करना ते उठन लग्या फिर याद आ जांदा, ते उहदी याद सारी दिहाड़ी एक आनंद बनाई रखदी। गुरु नानक देव मेरे नाल ने, ते जे ओ नहीं झूरदे ते मैं क्यों झूरां। ओ कहंदे ने मैं सो जाऊं नानक गुरु कहते कहते, मैं सो जाऊं नानक गुरु कहते कहते, खुले आंख मेरी गुरु कहते कहते, حبیبِ خدا کو خدا جیسا سمجھا، خدا مل گیا، بس گرو کہتے کہتے میں تے گرو نانک جدوں کہنا آنند نال بھر جانا۔ بھائی نند لال جی کہندے نے کہ غم کے باشد یاد از غفلت خدا، جیڑا بندہ جس ٹہن تے بیٹھا جی انہوں کٹی جائے تے کی سمجھ جو ڈگے گا نا، پریشان نہ ہوئے گا۔ تے جس ٹہن تے اسی بیٹھے ہاں او ہے اکال پرخ دی یاد، اس نو بھلا بیٹھے ٹہن ہی کٹ دیتا تے بندہ تے ڈگے گا، پریشان ہوئے گا۔ یاد رکھنا چاہیے جس ٹہن تے بیٹھا اس دا مڈ نہ کٹا۔ وہ کہندے نے غم چ باشد یاد از غفلت خدا، چیست شادی خوشی کی ہندی ہے، یادیاں بے منتہا۔ پھر نال ہور ویاخیا کر دیتی، وہ کہندے نے مانی ہے بے منتہا دانی کے چیست، تینو مانے آندے نے تینو ارتھ دا پتا ہے کہ بے منتہا کی ہوندا ہے۔ کہندے نے آن کے اون نہ آئے دیو مرگ زیست، او اکال پرخ جو جنم مرن دے گیڑ وچ نہیں آندا، اس نو یاد کر تے خوشی نال پریا رہے گا۔ عام بندہ ایک پل کردا ہے تے او پل دا احساس میں کروا رہے ہاں، سنگت وچ آئے ہاں، کچھ لین واسطے آئے ہاں، جیمن دی جگتی سمجھن واسطے آئے ہاں۔ گرو جیمن جگت ہے، جوت ہے، جگت ہے، کچھ پرکاش لے کے جائیے۔ اسی ستگرو نے جو سانو پرکاش دیتا ہے انہوں سمجھیے، اسی نام دی گل بھی جے کر سمجھنی ہے تے او بندے لبنے ہاں، ویکھیا سادھو سنتو چنانگے۔ میں نے انیکاں پوچھیا گیانی جی کو پورن سادھو ملیا سی ساڈے گوانڈیاں نو، بھکھے مردے سن، اج دس کاراں کر کھلوتیاں، پورن سادھو تے او ہی ہویا جیڑا کاراں دے جاوے، جیڑا لاٹری دا نمبر دے جاوے۔ میں انہاں نوں آکھیا پلیکھا نہ کھائیں، ایک ہور بھی کام ہو جاندا ہوندا ہے۔ کہن لگے کی ایک وری ایک ایسا سادھو آ گیا، سادھو سی پکھنڈی، تے انہیں کی کیتا جیڑا تن پت سی نا سیٹھ سب تو وڈا، او دے گھر چیلا بھیج دیتا۔ کہن لگا مہاراج جی انج کرو ایک برتن دے ہو جے۔ کہن لگا برتن کیڑا چاہیدا؟ کہن لگا کوئی دے دیو، سنتاں نوں چاہیدا جل واسطے، انہیں گڑوی دے دیتی۔ کہن لگا بھروسہ ہے کہ سویرے دے جائے گا؟ کہن لگا جی ضرور دے کے جاواں گا۔ تو کتھا بڑی کمال ہے، کہندے نے سویرے آیا تے ایک چھوٹی جی گڑوی نال ایک ہور وہ لئی آوے۔ وہ پوچھن لگا، یہ کہن لگا یہ گڑوی دا بچہ ہے، ساڈے سنتاں کول جو جاندا ہے نا نال کچھ نال ہی آندا ہے، یہ گڑوی دا چھوٹا بچہ ہے، وہ جیڑا بانڈا لے کے جاوے ایک بچہ نال دے جاوے۔ تے بڑا پرسن ہویا، کہن لگا من چ وچار آیا جی گڑوی دے نال چھوٹی گڑوی، پرات دے نال چھوٹی پرات، جننے سونے چاندی دے بانڈے نے کدی سارے ایک دن دے دیاں، انہاں دے بچے وی نال ہی آ جان، دونے تے ہو جانے، دونے کر کے دے کے جاندا ہے۔ وہ ایک دن ایسا ہی ہویا، انہیں سارے سونے چاندی دے بانڈے بھیج دیتے، دوسرے دن کوئی نہیں آیا دین، لین گیا وہ دیو بانڈے، وہ آخن لگا جی وہ سارے مر گئے نے۔ کہن لگا بانڈے بھی مردے نے؟ کہن لگا سجنا جی بچے دے سکتے نے تے مر بھی سکتے نے، تے مریاں دیاں لاشاں کہن لگا دریائے روڑ دیتیاں نے ساریاں دیاں ساریاں۔ بہت وری ایسا ہوندا ہے بندہ توکھا اینا کھا جاندا ہے کہ جیون وچ رون تو بنا ہور کچھ رہ نہیں جاندا۔ ستگرو کہندے نے اکال پرخ جدوں کرپا کردا ہے ارداس کر۔ میں آپ نوں بینتی کراں، گرو گھر وچ کاٹ کوئی نہیں، جی اسی یہ بچن پڑھدے ہاں نا، اچھا پورک سرب سکھ داتا ہر، جان کا وس ہے کام تینا، سو ایسا ہر تیائی ہے میرے جیڑ، تاں سرب سکھ پاوہ میرے منا، ہے میرے من سارے سکھ ملن گے، پر کرے گا کہ تیرے ہردے وچ وسے گا تے تینوں شہن شاہاں دا شہن شاہ بنا دے گا، تو سنتوکھی بن جائیں گا، تینوں نام دا راس آ جائے گا۔ اور جو پدارتھ لوکی نام وٹے منگ دینے تے پرشامے منگ کر آ جان گے۔ گرو گھر وچ ارداساں ہوئیاں نے، میں اے نہیں کہہ رہا کہ تندیاں لئی نہیں ہوندیاں، ਹੁੰਦੀਆਂ ਨੇ। ਜੇ ਭਾਈ ਬੁੱਧੂ ਕਹਿੰਦਾ ਪਾਤਸ਼ਾਹ ਅਰਦਾਸ ਕਰੋ ਮੇਰਾ ਆਵਾ ਪੱਕ ਜਾਏ, ਤੇ ਕੋਈ ਐਸਾ ਨਹੀਂ ਉਹਦੀ ਅਰਦਾਸ ਨਹੀਂ ਕੀਤੀ ਹੈ। ਪਰ ਇਹਨਾਂ ਨਾਟਕਾਂ ਚੇਟਕਾਂ ਵਿੱਚ ਜੋ ਆਮ ਠੱਗੀਆਂ ਹੁੰਦੀਆਂ ਨੇ, ਬੰਦਾ ਕਦੀ ਨਾ ਫਸ ਜਾਏ। ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਹੋਵੇਗਾ, ਮਨ ਲੈ ਕੇ ਸੋਨੇ ਦੀ ਲੰਕਾ ਵੀ ਤੂੰ ਬਣਾ ਲੈ, ਨਾਮ ਨੂੰ ਭੁਲਾ ਕੇ, ਤੇ ਲੰਕਾ ਵਾਲਾ ਸੁਖੀ ਰਿਹਾ। ਮੈਂ ਬਾਣੀ ਵਿੱਚੋਂ ਸ਼ਬਦ ਆਪ ਨੂੰ ਸੁਣਾ ਦਿਆਂ, ਫੈਸਲਾ ਆਪਣੇ ਕਰ ਲੈਣਾ। ਮਨ ਲਓ ਕਿ ਸੋਨੇ ਦਾ ਘਰ ਬਣ ਜਾਏ, ਇੱਕ ਘਰ ਹੀ ਨਹੀਂ, ਲੰਕਾ ਬੜੀ ਵੱਡੀ ਸੀ ਸੋਨੇ ਦੀ। ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹ ਤੇ ਬੜਾ ਸਿਆਣਾ ਸੀ, ਖੱਟ ਸ਼ਾਸਤਰੀ ਚਤਰ ਵੇਦੀ ਇਹ ਦਸ ਸਿਰ ਸਨ ਉਸਦੇ। ਏਡਾ ਸਿਆਣਾ ਪਰ ਨਾਲ ਕੀ ਲੈ ਕੇ ਗਿਆ? ਜੇ ਰਾਵਣ ਨਾਲ ਨਹੀਂ ਗਿਆ ਤੇ ਕਿਸੇ ਨਾਲ ਵੀ ਨਹੀਂ ਜਾਣਾ, ਫਿਰ ਨਿਸ਼ਚੋ ਕੀ ਹੈ? ਪਾਤਸ਼ਾਹ ਕਹਿੰਦੇ ਨੇ ਉਹ ਜਿਸ ਦੇ ਕੋਲ ਆ ਜਾਏ ਉਹ ਇੰਨਾ ਤ੍ਰਿਪਤ ਹੋ ਜਾਂਦਾ, ਉਸ ਦੀ ਦ੍ਰਿਸ਼ਟੀ ਐਸੀ ਬਣਦੀ ਹੈ ਜਿੱਥੇ ਵੇਖੇ ਉਸੇ ਪਾਸੇ ਬੈਕੁੰਠ ਧਾਮ ਬਣ ਜਾਂਦਾ। ਹੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਤੁਹਾਡੀ ਦ੍ਰਿਸ਼ਟੀ ਵਿੱਚ ਰੱਬ ਨੇ ਕਿੰਨੀ ਬਰਕਤ ਪਾਈ, ਜਿੱਥੇ ਬਾਬਾ ਪੈਰ ਧਰਿਆ ਪੂਜਾ ਆਸਨ ਥਾਪਣ ਸੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਮੈਂ ਬੇਨਤੀ ਇਹ ਕਰਨੀ ਚਾਹੁੰਦਾ, ਜੋ ਸਿਰਫ ਆਪਣੇ ਹੱਥਾਂ ਨਾਲ ਬਣਾਵਾਂਗੇ ਨਿਸ਼ਚੋ ਨਹੀਂ ਹੋਵੇਗਾ। ਹਾਂ, ਆਪਣੇ ਕਰਮਾਂ ਵਿੱਚ ਉਸਦੀ ਕਿਰਪਾ ਸ਼ਾਮਲ ਹੋ ਜਾਏ। ਅਕਾਲ ਪੁਰਖ ਮੇਰੇ ਕੋਲੋਂ ਜੋ ਕਰਵਾਉਣਾ ਤੁਸੀਂ ਕਰਵਾਓ, ਛੋਟਾ ਕੰਮ ਕਰੋ ਵੱਡਾ ਕਰੋ। ਮਾਤਾਵਾਂ ਨੂੰ ਬੇਨਤੀ ਕਰਾਂ, ਬੱਚਿਆਂ ਨੂੰ ਪ੍ਰਸ਼ਾਦੇ ਪਕਾ ਕੇ ਦੇਣੇ ਨੇ, ਜਿਹੜਾ ਆਟਾ ਵੀ ਗੁੰਨਦੇ ਹੋ ਨਾ ਉਹ ਵੀ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਹੀ ਗੁੰਨੋ। ਹੇ ਦਾਤਾ, ਮੈਂ ਆਪਣੇ ਬੱਚਿਆਂ ਨੂੰ ਇਹ ਪ੍ਰਸ਼ਾਦੇ ਛਕਾਉਣੇ ਨੇ, ਇਹਦੇ ਵਿੱਚ ਆਪਣੀ ਕਿਰਪਾ ਦਾ ਅੰਮ੍ਰਿਤ ਪਾ ਦੇ ਇਸ ਆਟੇ ਵਿੱਚ। ਇਹ ਬੱਚੇ ਪ੍ਰਸ਼ਾਦੇ ਛਕਣ, ਦਾਤਾ ਇਹਨਾਂ ਨੂੰ ਸਮਤ ਬਖਸ਼ੀਏ, ਤੇਰੇ ਦਰ ਘਰ ਨਾਲ ਜੁੜੇ ਰਹਿਣ, ਇਹਨਾਂ ਨੂੰ ਮਨਮਤ ਨਾ ਆਵੇ, ਇਹਨਾਂ ਨੂੰ ਗੁਰਮਤ ਆਵੇ। ਮਾਤਾ ਦੀ ਐਸੀ ਜੋਦੜੀ ਹੋਵੇ ਤੇ ਮੇਰਾ ਵਿਸ਼ਵਾਸ ਹੈ ਆਉਣ ਵਾਲੀ ਪਨੀਰੀ ਜਿਹੜੀ ਹੈ ਸਾਰੀ ਸਤਿਗੁਰੂ ਨਾਲ ਜੁੜੀ ਰਹੇਗੀ। ਅਸੀਂ ਛੋਟੇ ਛੋਟੇ ਕੰਮ ਵੀ ਜੋ ਕਰਨੇ ਆ ਉਹਨਾਂ ਵਿੱਚ ਵੀ ਹਉਮੈ ਨਹੀਂ ਆਉਣ ਦੇਣੀ, ਉਹਨਾਂ ਵਿੱਚ ਵੀ ਅਕਾਲ ਪੁਰਖ ਦੀ ਕਿਰਪਾ। ਘਰ ਹੀ ਕੋਈ ਸਾਫ਼ ਕਰਨ ਲੱਗਾ, ਹੋਰ ਕਰਦਾ ਪਿਆ ਤੇ ਆਖੇ ਦਾਤਿਆ ਜਿਵੇਂ ਇਹ ਕਚਰਾ ਹੁੰਜਿਆ ਗਿਆ, ਕਿਰਪਾ ਕਰ, ਤੇਰੀ ਕਿਰਪਾ ਦਾ ਝਾੜੂ ਫਿਰ ਜਾਏ, ਮੇਰਾ ਮਨ ਵੀ ਸਾਫ਼ ਹੋ ਜਾਏ। ਬੜੀ ਪ੍ਰੇਰਣਾ ਸਾਨੂੰ ਮਿਲ ਸਕਦੀ ਹੈ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਗੁਰੂ ਸੱਚਾ ਗਵਾਹ ਬਣ ਕੇ ਗੁਰੂ ਦੀ ਸਾਖੀ ਨਾਲ ਕਾਰਜ ਸਵਰ ਜਾਂਦਾ, ਫਿਰ ਇਹ ਨਿਸ਼ਚਾ ਬਣਦਾ। ਇਸੇ ਲਈ ਗੁਰੂ ਸਾਹਿਬ ਜਿਹੜਾ ਕਰਮ ਕਰਦੇ ਨੇ ਕਹਿੰਦੇ ਨੇ ਕਰਤਾ ਕਰੇਗਾ, ਅਕਾਲ ਪੁਰਖ ਕਰੇਗਾ। ਇੱਕ ਪੁਰਾਣਾ ਸਾਡਾ ਬੋਲਾ ਸੀ, ਉਹਨਾਂ ਬੋਲਿਆਂ ਨੂੰ ਯਾਦ ਕਰੋ। ਪੁਰਾਤਨ ਗੁਰਸਿੱਖ ਕੋਈ ਵੀ ਵਾਅਦਾ ਕਰਦੇ ਸਨ ਤੇ ਇਹ ਨਹੀਂ ਸਨ ਕਹਿੰਦੇ ਮੈਂ ਕਰ ਦਿਆਂਗਾ, ਨਹੀਂ, ਉਹਨਾਂ ਬਜ਼ੁਰਗਾਂ ਦੇ ਬਚਨ ਮੈਂ ਆਪ ਸੁਣੇ ਨੇ। ਕਹਿੰਦੇ ਸਨ ਅੱਛਾ ਭਾਈ ਜੋ ਗੁਰੂ ਨੂੰ ਭਾਵੇ, ਨਾਲ ਸ਼ਬਦ ਜੋੜਨਾ ਜੋ ਗੁਰੂ ਨੂੰ ਭਾਵੇ। ਭਾਈ ਗੁਰਦਾਸ ਜੀ ਤੁਰੇ ਜਾ ਰਹੇ ਸਨ ਇੱਕ ਦਿਨ ਤੇ ਬੱਚੇ ਖੇਡਣ ਪਏ। ਇੱਕ ਬੱਚੇ ਨੇ ਦਾਵ ਲਾਉਂਦਿਆਂ ਕਿਹਾ ਅੱਛਾ ਜੋ ਗੁਰੂ ਨੂੰ ਭਾਵੇ, ਤੇ ਭਾਈ ਸਾਹਿਬ ਜੀ ਨੇ ਉਹਦੇ ਪੈਰਾਂ ਤੇ ਸਿਰ ਰੱਖ ਦਿੱਤਾ। ਕਹਿਣ ਲੱਗੇ ਇਹ ਬਚਨ ਕਹਿਣ ਵਾਲਿਆ ਬੱਚਿਆ ਕਿ ਜੋ ਗੁਰੂ ਨੂੰ ਭਾਵੇ, ਭਾਈ ਮੈਂ ਤੇਰੇ ਪੈਰ ਚੁੰਮਾਂ, ਤੂੰ ਗੁਰੂ ਯਾਦ ਕੀਤਾ, ਗੁਰੂ ਦਾ ਭਾਣਾ ਯਾਦ ਕੀਤਾ, ਅੱਜ ਤੋਂ ਬਾਅਦ ਮੈਂ ਵੀ ਆਖਿਆ ਕਰਾਂਗਾ ਉਹੀ ਕੁਝ ਹੋਵੇ ਜੋ ਸਤਿਗੁਰੂ ਨੂੰ ਭਾਵੇ। ਤੇ ਜੋ ਗੁਰੂ ਨੂੰ ਭਾਵੇ, ਜੇ ਸਾਡੀ ਰਜ਼ਾ ਬਣ ਜਾਏ, ਸਾਡੀ ਮਰਜ਼ੀ ਉਸ ਨਾਲ ਰਲ ਜਾਏ, ਬੰਦੇ ਕੋਲੋਂ ਮਿਥਿਆ ਕਰਮ ਨਹੀਂ ਹੋਵੇਗਾ, ਨਾ ਮਿਥਿਆ ਸੋਚਣੀ, ਨਾ ਮਿਥਿਆ ਬਚਨ, ਔਰ ਨਾ ਮਿਥਿਆ ਕਰਮ। ਉਸਦੇ ਕਰਮ ਵੀ ਉਹ ਹੋਣਗੇ ਜੋ ਪਾਏਦਾਰ, ਉਸਦੇ ਬਚਨ ਵੀ ਹੋਣਗੇ ਜੋ ਅਟਲ, ਉਸਦੀ ਸੋਚਣੀ ਵੀ ਹੋਵੇਗੀ ਜੋ ਅਟਲ, ਕਿਉਂਕਿ ਆਪਣੇ ਆਸਰੇ ਨਹੀਂ, ਇਹ ਵਾਹਿਗੁਰੂ ਦੇ ਆਸਰੇ ਹੈ, ਉਹ ਅਟਲ ਹੈ। ਉਸਦੇ ਆਸਰੇ ਜੋ ਹੁੰਦਾ ਕਰਤਾ ਕਰੇ ਸੋ ਨਿਹਚੋ ਹੋਵੇ। ਗੁਰ ਕੈ ਸ਼ਬਦ ਹੈ ਹਉਮੈ ਖੋਵੇ, ਗੁਰੂ ਦੇ ਸ਼ਬਦ ਨਾਲ ਉਹ ਹੰਕਾਰ ਦਾ ਨਾਸ ਕਰ ਦਿੰਦਾ, ਹੰਕਾਰ ਦਾ ਸਿਰ ਕੱਟ ਦਿੰਦਾ, ਅਭਿਮਾਨ ਮਿਟ ਜਾਂਦਾ ਹੈ। ਗੁਰ ਪ੍ਰਸਾਦੀ ਕਿਸੇ ਦੇ ਵਡਿਆਈ, ਨਾਮੋ ਨਾਮ ਧਿਆਏਂਦਾ, ਗੁਰੂ ਦੀ ਕਿਰਪਾ ਦੁਆਰਾ ਉਹ ਕਿਸੇ ਨੂੰ ਵਡਿਆਈ ਦੇ ਦਿੰਦਾ। ਜਿਸ ਨੂੰ ਵਡਿਆਈ ਦਿੰਦਾ ਫਿਰ ਉਹ ਨਾਮ ਹੀ ਧਿਆਉਂਦਾ। ਅਕਾਲ ਪੁਰਖ ਦਾ ਨਾਮ ਸਿਮਰਦਾ ਹੈ, ਜਿਸ ਤੇ ਉਹ ਬਖਸ਼ਿਸ਼ ਕਰਦਾ ਉਹ ਨਾਮ ਨਾਲ ਜੁੜ ਜਾਂਦਾ। ਗੁਰ ਸੇਵੇ ਜੇ ਵਡੇ ਹੋਰ ਲਾਹਾ ਨਹੀਂ। ਅਸੀਂ ਲਾਹਾ ਚਾਹੁੰਦੇ ਹਾਂ ਤੇ ਗੁਰੂ ਨੂੰ ਸੇਵਣ ਵਰਗਾ ਹੋਰ ਲਾਹਾ ਸੰਸਾਰ ਤੇ ਕੋਈ ਨਹੀਂ। ਪ੍ਰਮਾਣ ਸਾਡੇ ਸਾਹਮਣੇ ਨੇ। ਮੈਂ ਸਿਰਫ ਉਸ ਪਾਸੇ ਧਿਆਨ ਦਿਵਾ ਦੇਵਾਂ, ਜੇ ਸਾਡਾ ਦਿਲ ਦਿਮਾਗ ਮੰਨ ਜਾਏ ਬੜੇ ਭਾਗਾਂ ਵਾਲੇ ਹੋਵਾਂਗੇ। 7 ਸਾਲ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਭਾਈ ਲਹਿਣੇ। ਹੁਣ ਮੈਂ ਆਪ ਜੀ ਨੂੰ ਪੁੱਛਾਂ, ਸਾਰੇ ਸੱਜਣ ਇਮਾਨਦਾਰੀ ਨਾਲ ਇਹ ਵਿਚਾਰ ਨੂੰ ਵਿਚਾਰਿਓ ਤੇ ਤੁਹਾਡੇ ਵੱਲੋਂ ਹੁੰਗਾਰਾ ਮਿਲੇ, ਇਹ ਕਿ 7 ਸਾਲ ਜੇ ਦਿਨ ਰਾਤ ਇੱਕ ਕਰਕੇ ਭਾਈ ਲਹਿਣਾ ਜੀ ਕਿਸੇ ਹੋਰ ਥਾਂ ਕੰਮ ਕਰ ਲੈਂਦੇ, ਉਸ ਕੰਮ ਦਾ ਮੁੱਲ ਵੀ ਬੜਾ ਉਹਨੂੰ ਮਿਲ ਜਾਂਦਾ, ਤੇ ਕੀ ਜੋ ਗੁਰੂ ਨਾਨਕ ਦੇਵ ਕੋਲੋਂ ਮਿਲਿਆ ਇਹ ਕੁਝ ਪ੍ਰਾਪਤ ਹੋ ਸਕਦਾ ਸੀ, ਇਹ ਲਾਹਾ ਮਿਲ ਸਕਦਾ ਸੀ। ਇਸ ਦਾ ਭਾਵ ਗੁਰੂ ਦੀ ਸੇਵਾ ਕੀਤਿਆਂ ਜੋ ਭਾਈ ਲਹਿਣੇ ਨੂੰ ਮਿਲਿਆ ਕਿਸੇ ਥਾਂ ਤੋਂ ਨਹੀਂ ਸੀ ਮਿਲ ਸਕਦਾ। 12 ਸਾਲ ਮੋਢੇ ਤੇ ਗਾਗਰ ਰੱਖ ਕੇ ਪਾਣੀ ਢੋਇਆ, ਹੁਣ ਰਾਤ ਪਾਣੀ ਜਾ ਕੇ ਲਿਆਉਂਦੇ ਨੇ ਤੇ ਦਿਨੇ ਹੋਰ ਸੇਵਾਵਾਂ ਕਰਦੇ ਨੇ ਔਰ ਬਾਣੀ ਵੀ ਪੜ੍ਹਦੇ ਨੇ। ਬਾਣੀ ਪੜ੍ਹਦੇ ਜਾਂਦੇ ਸਨ, ਬਾਣੀ ਪੜ੍ਹਦੇ ਆਉਂਦੇ ਸਨ। ਮੈਂ ਆਪ ਨੂੰ ਉਹ ਬੰਦੇ ਦੱਸਾਂ ਜਿਹੜੇ 50-50 ਸਾਲ ਲਗਾਤਾਰ ਲੋਕਾਂ ਦੇ ਘਰ ਚ ਪਾਣੀ ਢੋਂਦੇ ਰਹੇ ਨੇ। ਕੰਧੇ ਪੈ ਗਏ ਵਿਚਾਰਿਆਂ ਦੇ, ਕੰਧਿਆਂ ਤੇ ਨਿਸ਼ਾਨ ਪਏ ਹੋਏ ਨੇ ਵਹਿੰਗੀਆਂ ਚੁੱਕ ਚੁੱਕ ਕੇ ਪਾਣੀ ਢੋਣਾ। ਬਾਬਾ ਅਮਰਦਾਸ ਕਿਸੇ ਹੋਰ ਥਾਂ ਪਾਣੀ ਦੇ ਕੇ ਮੁੱਲ ਲੈ ਲੈਂਦੇ ਤੇ ਕੀ ਇਹ ਦਾਤ ਪ੍ਰਾਪਤ ਹੋ ਜਾਂਦੀ। ਮੈਂ ਆਪ ਨੂੰ ਬੇਨਤੀ ਕਰਾਂ, ਜਿਹੜਾ ਸਮਾਂ ਅਸੀਂ ਗੁਰੂ ਦੀ ਹਜ਼ੂਰੀ ਚ ਲਾਇਆ ਉਹ ਬਣ ਗਿਆ ਸੋਨਾ, ਬਾਕੀ ਹੋ ਜਾਂਦਾ ਸ਼ਾਰ। ਇੱਕ ਬੜੀ ਸੁੰਦਰ ਕਥਾ ਯਾਦ ਆਈ, ਆਪ ਨਾਲ ਸਾਂਝੀ ਕਰਾਂ, ਸ਼ਾਇਦ ਪ੍ਰੇਰਨਾ ਕਿਸੇ ਸੱਜਣ ਨੂੰ ਮਿਲੇ। ਰਵਿੰਦਰ ਨਾਥ ਟੈਗੋਰ ਉਸ ਸੱਜਣ ਨੇ ਇਹ ਕਥਾ ਬੜੇ ਭਾਵਪੂਰਤ ਢੰਗ ਨਾਲ ਲਿਖੀ। ਕਹਿੰਦਾ ਸੰਗਰਾਂਦ ਦਾ ਦਿਨ ਸੀ ਤੇ ਇੱਕ ਰਾਜੇ ਨੂੰ ਕਿਸੇ ਜੋਤਸ਼ੀ ਨੇ ਕਹਿ ਦਿੱਤਾ, ਅੱਜ ਤੂੰ ਤੁਰੇਂਗਾ ਤੇ ਜਿਹੜਾ ਪਹਿਲਾ ਬੰਦਾ ਤੈਨੂੰ ਮਿਲੇ ਜੇ ਤੇਰੀ ਝੋਲੀ ਚ ਕੁਝ ਪਾ ਦੇਵੇ ਤੇ ਰਾਜ ਰਹੇਗਾ, ਨਹੀਂ ਤੇ ਤੇਰਾ ਰਾਜ ਨਹੀਂ ਰਹਿਣਾ। ਤੇ ਰਾਜਿਆਂ ਨੂੰ ਤੇ ਵਿਚਾਰਿਆਂ ਨੂੰ ਖਤਰਾ ਹੈ ਤੇ ਅੱਠੇ ਪੈਰੀ ਸੂਲੀ ਤੇ ਚੜੇ ਰਹਿੰਦੇ ਨੇ। ਕਹਿੰਦੇ ਨੇ ਜਿਸ ਸਿਰ ਤੇ ਤਾਜ ਆ ਜਾਏ ਉੱਥੇ ਨੀਂਦਰ ਉੱਡ ਜਾਂਦੀ। ਪਹਿਲੇ ਬੰਦੇ ਕੋਲੋਂ ਮੰਗ, ਉਹ ਸਵੇਰੇ ਸਵੇਰ ਰੱਥ ਤਿਆਰ ਹੋਇਆ, ਚੜਿਆ, ਤੁਰਿਆ ਤੇ ਉਹ ਭਾਗਾਂ ਦੀ ਗੱਲ, ਅੱਗੋਂ ਇੱਕ ਭਿਖਾਰੀ ਆ ਗਿਆ, ਮਿਲਿਆ ਵੀ ਮੱਥੇ ਕਾਉਣ ਲੱਗਾ, ਮੰਗਤਾ ਜਿਹੜਾ ਸਾਰੀ ਦਿਹਾੜੀ ਮੰਗਦਾ ਰਹਿੰਦਾ। ਉਹ ਵੀ ਤੁਰਿਆ ਸੀ ਤੇ ਪਤਨੀ ਨੂੰ ਕਹਿਣ ਲੱਗਾ ਸੰਗਰਾਂਦ ਦਾ ਦਿਨ ਹੈ ਤੇ ਮੈਂ ਨਿਕਲਾ ਸਵੇਰੇ ਸਵੇਰ ਤੇ ਮੇਰੀ ਐ ਝੋਲੀ ਚ ਕੁਝ ਪਾ ਦੇ, ਘਰੋਂ ਸੁਣਿਆ ਲੈ ਕੇ ਜਾਈਏ ਤੇ ਅੱਗੋਂ ਕੁਛ ਮਿਲਦਾ। ਉਹਨੇ ਕਿਹਾ ਕੀ ਕੁਛ ਪਾ ਦੇ, ਉਹਨੇ 4 ਕੁ ਦਾਣੇ ਚਣਿਆਂ ਦੇ ਉਹ ਪਾ ਦਿੱਤੇ। ਗਿਆ, ਬੜਾ ਖੁਸ਼ ਹੋਇਆ, ਰਾਜਾ ਆ ਰਿਹਾ ਅੱਗੋਂ, ਅੱਜ ਪਤਾ ਨੀ ਮੈਨੂੰ ਕੀ ਮਿਲ ਜਾਏਗਾ। ਇਹ ਕੋਲ ਗਿਆ ਭੱਜ ਕੇ, ਇੱਕ ਹੋਰ ਨਾ ਭਿਖਾਰੀ ਆ ਜਾਏ, ਇਹ ਵੀ ਡਰਦੇ ਨੇ ਸ਼ਰੀਕ ਜ਼ਿਆਦਾ ਨਾ ਹੋ ਜਾਣ। ਜਦੋਂ ਦੌੜ ਕੇ ਕੋਲ ਗਿਆ ਤੇ ਗੱਲ ਉਲਟੀ ਹੋ ਗਈ। ਉਹ ਰਾਜਾ ਉਤਰਿਆ ਰਾਤ ਤੋਂ ਤੇ ਉਹਨੇ ਉਹਦੇ ਅੱਗੇ ਝੋਲੀ ਕਰ ਦਿੱਤੀ। ਕਹਿਣ ਲੱਗਾ ਮੇਰੇ ਰਾਜ ਨੂੰ ਖਤਰਾ, ਜੋਤਸ਼ੀਆਂ ਦੱਸਿਆ ਜੋ ਤੇਰੇ ਕੋਲ ਹੈ ਨਾ ਉਹ ਮੇਰੀ ਝੋਲੀ ਚ ਪਾ ਦੇ, ਮੈਨੂੰ ਖਾਲੀ ਨਾ ਮੋੜੀ। ਹੁਣ ਮੁਸੀਬਤ ਇੱਕ ਬਣੀ, ਵੀ ਸਾਰੀ ਉਮਰ ਮੰਗਦਾ ਰਿਹਾ, ਦਿੱਤਾ ਤੇ ਕਦੀ ਹੈ ਹੀ ਕੁਛ ਨਹੀਂ ਸੀ, ਆਦਤ ਹੀ ਨਹੀਂ। ਸਾਖੀਕਾਰ ਕਹਿੰਦੇ ਨੇ ਝੋਲੀ ਚ ਹੱਥ ਪਾਏ ਤੇ ਫਿਰ ਖਾਲੀ ਬਾਹਰ ਕੱਢ ਲਿਆ, ਰਾਜਾ ਤਰਲੇ ਕਰੀ ਜਾਏ, ਵੀ ਮੈਨੂੰ ਖਾਲੀ ਨਾ ਮੋੜੀ, ਰਾਜ ਨਹੀਂ ਰਹਿਣਾ। ਬੜਾ ਤੰਗ ਹੋ ਕੇ ਨਾ ਇਹਨੇ 2 ਦਾਣੇ ਚਣਿਆਂ ਦੇ ਕੱਢੇ ਤੇ ਉਹਦੀ ਝੋਲੀ ਚ ਪਾ ਦਿੱਤੇ। ਕਹਿੰਦੇ ਨੇ ਅੱਜ ਅੱਗੇ ਨਾਲੋਂ 4 ਗੁਣਾ ਜ਼ਿਆਦਾ ਭਿਖਿਆ ਮਿਲੀ, ਪਰ ਬੜਾ ਨਿਰਾਸ਼, ਰੋਂਦਾ ਘਰ ਨੂੰ ਆ ਰਿਹਾ। ਕਹਿੰਦਾ ਰਾਜੇ ਕੁਛ ਨਹੀਂ ਦਿੱਤਾ, ਰਾਜਾ ਮਿਲਿਆ ਸੀ ਕੁਛ ਨਹੀਂ ਦਿੱਤਾ। ਘਰ ਆਇਆ ਤੇ ਝੋਲੀ ਉਲੱਦੀ, ਭਰੀ ਝੋਲੀ ਉਹ ਲੱਦੀ ਤੇ ਸਾਰੀ ਸਵਾਹ। ਹੈਰਾਨ ਹੋਇਆ, ਬੜੇ ਪਦਾਰਥ ਮਿਲੇ, ਕਈ ਚੀਜ਼ਾਂ ਮਿਲੀਆਂ, ਕੀ ਹੋ ਗਿਆ, ਸਵਾਹ ਬਣ ਗਈ ਸਾਰੀ। ਸਵਾਹ ਫੋਲਣ ਲੱਗਾ ਤੇ 2 ਦਾਣੇ ਵਿੱਚੋਂ ਨਿਕਲੇ ਚਣਿਆਂ ਦੇ ਢੰਗ ਦੇ, ਪਰ ਸੋਨੇ ਦੇ। ਖੁਸ਼ ਹੋ ਗਿਆ। ਕਹਿਣ ਲੱਗਾ ਦੋ ਦਾਣੇ ਸੋਨੇ ਦੇ, ਇੱਕ ਆਵਾਜ਼ ਆਈ ਉਹ ਭਲਿਆ ਲੋਕਾ ਤੂੰ ਸਾਰੇ ਦੇ ਦਿੰਦਾ। ਕਦੀ ਕਹਿਣ ਲੱਗਾ ਜੇ ਦੋ ਦਿੱਤੇ ਸਨ ਦੋ ਸੋਨੇ ਦੇ, ਜੇ ਮੈਂ ਸਾਰੇ ਹੀ ਦੇ ਦਿੰਦਾ ਕਦੇ ਸੋਨੇ ਦੇ ਬਣ ਜਾਂਦੇ। ਉਹ ਕਹਿਣ ਦਾ ਉਹਨਾਂ ਦਾ ਢੰਗ ਕੀ ਹੈ, ਜੋ ਰੱਬ ਦੇ ਨਾਂ ਤੇ ਦੇ ਦਈਏ ਉਹ ਸੋਨਾ ਬਣ ਜਾਂਦਾ, ਬਾਕੀ ਸਾਰਾ ਹੀ ਸੁਆਹ ਹੋ ਜਾਂਦਾ। ਅਸੀਂ ਜੀਵਨ ਦੇ ਅੰਤਲੇ ਦਿਨ ਜਦੋਂ ਲੇਖਾ ਜੋਖਾ ਕਰਾਂਗੇ, ਹਿਸਾਬ ਕਰਾਂਗੇ, ਜਿਹੜੇ ਸਵਾਸ ਰੱਬ ਨਾਲ ਜੁੜ ਕੇ ਅਸੀਂ ਸੰਗਤ ਵਿੱਚ ਲਏ ਨੇ ਤੇ ਸੋਨੇ ਦੇ ਨਿਕਲਣਗੇ, ਬਾਕੀ ਜਿੰਨੇ ਲਏ ਨੇ ਉਹ ਸਵਾਹ ਦਾ ਢੇਰ ਹੋ ਜਾਏਗਾ। ਉਹ ਸਵਾਸ ਬੇਕਾਰ ਜੋ ਸੰਸਾਰ ਵਿੱਚ ਲਏ ਨੇ, ਉਹ ਸਵਾਸ ਲੇਖੇ ਲੱਗ ਗਏ ਜੋ ਰੱਬ ਦੇ ਘਰ ਬੈਠ ਕੇ ਰੱਬ ਨਾਲ ਜੁੜ ਕੇ ਨਾਮ ਜਪਦਿਆਂ ਲਏ ਨੇ। ਜੋ ਉਸਦੇ ਨਾਂ ਤੇ ਦਿੱਤਾ ਜਾਂਦਾ ਉਹ ਸੋਨਾ ਹੋ ਜਾਂਦਾ, ਜੋ ਉਸਦੇ ਨਾਮ ਨਾਲ ਜੁੜ ਜਾਏ ਉਹ ਸੋਨਾ ਹੋ ਜਾਂਦਾ, ਜੋ ਉਹਨੂੰ ਨਾਲ ਲੈ ਕੇ ਕਰਾਂਗੇ ਉਹ ਨਿਸ਼ਚਲ ਹੋ ਜਾਏਗਾ। ਸਾਹਿਬ ਜੀ ਕਹਿੰਦੇ ਨੇ ਗੁਰ ਸੇਵੇ ਜੇਵੜ ਹੋਰ ਲਾਹਾ ਨਾਹੀਂ। ਗੁਰੂ ਦੀ ਸੇਵਾ ਵਿੱਚ ਜਿੰਨਾ ਸਮਾਂ ਲਾਇਆ ਸਕਾਰਥ, ਜਿੰਨਾ ਤਨ ਲਾਇਆ ਸਕਾਰਥ। ਗੁਰ ਸੇਵੇ ਜੇਵੜ ਹੋਰ ਲਾਹਾ ਨਾਹੀਂ, ਹੋਰ ਲਾਹਾ ਕੋਈ ਨਹੀਂ। ਇਸੇ ਲਈ ਕਹਿ ਦਿੱਤਾ ਗੁਰੂ ਅਰਜਨ ਦੇਵ ਜੀ ਨੇ, ਕਹਿੰਦੇ ਨੇ ਜਿਹੜਾ ਅਸਲ ਸੇਵਕ ਹੈ ਹੋਰ ਮੰਗਦਾ ਹੀ ਕੁਛ ਨਹੀਂ, ਉਹ ਤੇ ਇੱਕ ਦਾਤ ਮੰਗਦਾ, ਦਾਤਾ ਇੱਕ ਮੇਰੇ ਤੇ ਕਿਰਪਾ ਕਰ ਦਿਓ। ਮੰਗ ਪਈ ਕੀ ਚਾਹੁੰਦਾ, ਕਹਿੰਦੇ ਨੇ ਸੇਵਾ ਦੇ ਦਿਓ। ਸੇਵਕ ਕਹੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਹੁਕਮ ਸਮਝਦਾ ਬੁੱਝਦਾ, ਪਰਮ ਪਦਵੀ ਪ੍ਰਾਪਤ ਹੁੰਦੀ। ਗੁਰ ਸੇਵੇ ਜੇਵਡ ਹੋਰ ਲਾਹਾ ਨਾਹੀਂ, ਨਾਮ ਮਨ ਵਸੈ ਨਾਮੋ ਸਾ ਲਾਹੀ। ਨਾਮ ਉਸਦੇ ਮਨ ਵਿੱਚ ਵਸ ਜਾਂਦਾ ਤੇ ਨਾਮ ਦੁਆਰਾ ਹੀ ਉਹ ਰੱਬ ਦੀ ਸਿਫਤ ਸਲਾਹ ਕਰਦਾ ਰਹਿੰਦਾ, ਨਾਮ ਹੀ ਜਪਦਾ ਸਿਫਤ ਕਰਦਾ। ਨਾਮੋ ਨਾਮ ਸਦਾ ਸੁਖਦਾਤਾ, ਨਾਮੋ ਲਾਹਾ ਪਾਏਂਦਾ। ਨਾਮ ਹੈ ਹੀ ਸੁੱਖਾਂ ਦਾ ਦਾਤਾ, ਨਾਮ ਦਾ ਉਹ ਲਾਹਾ ਪ੍ਰਾਪਤ ਕਰਦਾ। ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਕੇ ਨਿਵਾਜੇ, ਉਹਨਾਂ ਇੱਕ ਥਾਂ ਬੜੀ ਸੁੰਦਰ ਵਜ਼ਾਹਤ ਕੀਤੀ। ਉਹ ਕਹਿੰਦਾ ਬੰਦਾ ਚਾਹੁੰਦਾ ਮੇਰਾ ਕੁਝ ਵੱਧ ਜਾਏ, ਤੇ ਵਧੇ ਕੀ। ਹੁਣ ਅਸੀਂ ਵੀ ਅੱਜ ਚਾਹੁੰਦੇ ਹਾਂ ਵਧੇ, ਤੇ ਜੋ ਵਧੇ ਉਹ ਸਾਨੂੰ ਪਤਾ ਕੀ ਕਹਿੰਦੇ। ਭਾਈ ਹੁਣ ਘਰ ਛੋਟਾ ਹੈ, ਅਗਲੇ ਸਾਲ ਵੱਡਾ ਹੋ ਜਾਏ। ਹੁਣ ਇੱਕ ਕਾਰ ਹੈ, ਅਗਲੇ ਸਾਲ ਇਸ ਤੋਂ ਵਧੀਆ ਦਾਤਾ ਦੇਵੇ, ਧਨ ਵੱਧ ਜਾਏ, ਇਹੋ ਕੁਛ ਮੰਗਦੇ ਹਾਂ। ਉਹ ਵੀ ਕਹਿੰਦੇ ਨੇ ਜਗਤ ਚਾਹੁੰਦਾ ਹਰ ਕਸ ਕੇ ਨਾਬਾਜ ਹਾਂ, ਨਸ਼ਵੋ ਨੁਮਾ ਮਿਖਾਹਦ। ਜਗਤ ਵਿੱਚ ਬੰਦਾ ਫੈਲਣਾ ਚਾਹੁੰਦਾ, ਫੁੱਲਣਾ ਚਾਹੁੰਦਾ ਕਿ ਦੂਰੋਂ ਮੈਂ ਨਜ਼ਰ ਆ ਜਾਵਾਂ, ਏਡੇ ਢੇਰ ਤੇ ਖੜਾ ਹੋਵਾਂ। ਤੇ ਢੇਰ ਹੋਵੇ ਧਨ ਦਾ, ਢੇਰ ਹੋਵੇ ਬਲ ਦਾ, ਢੇਰ ਹੋਵੇ ਇੱਜ਼ਤ ਦਾ, ਦੂਰੋਂ ਨਜ਼ਰ ਆਵਾਂ। ਕਹਿੰਦੇ ਨੇ ਬੰਦਾ ਦਿਸਣਾ ਚਾਹੁੰਦਾ ਕਿ ਕੁਛ ਬਣ ਕੇ ਵਿਖਾਵਾਂ। ਹਰ ਕਸ ਕੇ ਬਾ ਜਹਾਂ ਨਸਵੋ ਨੁਮਾ ਮਿਖਾਹਦ, ਅਸਪੇ ਫੀਲੋ ਸ਼ੁਤਰੋ ਤਿਲਾ ਮਿਖਾਹਦ। ਕਿਉਂਕਿ ਪੁਰਾਣਾ ਜ਼ਮਾਨਾ ਸੀ, ਜੋ ਆਪਣੇ ਆਲੇ ਦੁਆਲੇ ਚੋਂ ਹਰ ਵਿਦਵਾਨ ਪ੍ਰਮਾਣ ਚੁਗਨਦਾ, ਉਹ ਕਹਿੰਦਾ ਲੋਕੀ ਚਾਹ ਰਹੇ ਨੇ ਮੇਰੇ ਘੋੜੇ ਵੱਧ ਜਾਣ, ਲੋਕੀ ਘੋੜੇ ਵਧਾਉਣ ਵੱਲ ਲੱਗੇ ਨੇ। ਆਪ ਨੂੰ ਪਤਾ ਹੈ ਬਾਦਸ਼ਾਹ ਇਹਨਾਂ ਨੂੰ ਘੋੜਿਆਂ ਦੀ ਭੁੱਖ ਸੀ, ਉਹ ਸੌਦਾਗਰ ਘੋੜੇ ਲੈ ਕੇ ਆਇਆ, ਗੁਰੂ ਹਰਗੋਬਿੰਦ ਸਾਹਿਬ ਦੀ ਭੇਟ ਕਰਨੀ ਹੈ, ਉਹ ਹਾਕਮ ਨੇ ਲਾਹੌਰ ਹੀ ਖੋਲ ਹੈ, ਇਹ ਤੇ ਸਾਨੂੰ ਚਾਹੀਦੇ ਨੇ। ਪ੍ਰਸਾਦੀ ਹਾਥੀ ਮੰਗਣ ਵਾਸਤੇ ਭੀਮ ਚੰਦ ਦਾ ਪ੍ਰੋਹਤ ਆ ਗਿਆ, ਕਿਸੇ ਦੀ ਭੁੱਖ ਮੁੱਕਦੀ ਹੈ। ਹਾਥੀ ਹੋਰ ਚਾਹੀਦੇ ਨੇ, ਘੋੜੇ ਚਾਹੀਦੇ ਨੇ, ਊਠ ਵੱਧ ਜਾਣ। ਅਸਪੇ ਫੀਲੋ ਸ਼ੁਤਰੋ ਤਿਲਾ ਮੇਖਾ, ਤਿਲਾ ਕਹਿੰਦੇ ਨੇ ਸੋਨੇ ਨੂੰ, ਸੋਨਾ ਵੱਧ ਜਾਏ। ਹਰ ਕਸ ਬਰਾਏ ਖੇਸ਼ ਚੀਜ਼ੇ ਖਾਦ, ਖੇਸ਼ ਹੁੰਦਾ ਆਪਣਾ ਆਪ, ਆਪਣੇ ਆਪ ਵਾਸਤੇ ਹਰ ਇੱਕ ਚਾਹੁੰਦਾ ਚੀਜ਼ਾਂ ਵੱਧ ਜਾਣ। ਤੇ ਭਾਈ ਜੀ ਤੁਸੀਂ ਨਹੀਂ ਚਾਹੁੰਦੇ ਵੱਧ ਜਾਏ ਸੋਨਾ ਘੋੜੇ ਹਾਥੀ? ਕਹਿਣ ਲੱਗੇ ਨਹੀਂ, ਪਰ ਮੈਂ ਚਾਹੁੰਦਾ ਜ਼ਰੂਰ ਹੈ ਵੱਧ ਜਾਏ। ਪੁੱਛਿਆ ਭਾਈ ਨੰਦ ਲਾਲ ਜੀ ਤੋਂ ਤੁਸੀਂ ਕੀ ਚਾਹੁੰਦੇ ਹੋ ਤੁਹਾਡਾ ਵੱਧ ਜਾਏ? ਕਹਿੰਦੇ ਨੇ ਮੈਂ ਚਾਹੁੰਦਾ ਗੋਇਆ ਜੇ ਖੁਦਾ ਯਾਦੇ ਖੁਦਾ ਮਿਖਾਹਦ, ਰੱਬ ਦੀ ਯਾਦ ਵੱਧ ਜਾਏ। ਮੈਂ ਕੱਲ ਜਿੰਨਾ ਸਿਮਰਨ ਕੀਤਾ ਸੀ ਮੈਂ ਅੱਜ ਵਧਾ ਰਿਹਾ, ਅੱਜ ਹੋਰ ਵੱਧ ਜਾਏ, ਕੱਲ ਹੋਰ ਵੱਧ ਜਾਏ। ਜਿਉਂ ਜਿਉਂ ਦਿਨ ਮੇਰੀ ਉਮਰਾਂ ਵੱਧ ਰਹੀ ਹੈ, ਸਿਮਰਨ ਵੀ ਵੱਧ ਜਾਏ, ਭਜਨ ਵੀ ਵੱਧ ਜਾਏ। ਹੁਣ ਚਾਹੀਦਾ ਤੇ ਇਹੀ ਹੈ ਨਾ, ਜੇਕਰ ਬਚਪਨੇ ਵਿੱਚ ਕੋਈ 5 ਮਿੰਟ ਸਿਮਰਨ ਕਰਦਾ ਤੇ ਜਵਾਨੀ ਵਿੱਚ ਉਹ 20 ਮਿੰਟ ਤੇ ਕਰੇ ਤੇ ਬੁਢਾਪੇ ਵਿੱਚ ਫਿਰ ਉਹ 2 ਘੰਟੇ ਤੇ ਕਰੇ, ਜਿੰਨੇ ਸਾਲ ਵੱਧ ਗਏ ਨੇ ਇਸ ਪਾਸੇ ਵੀ ਵਧੇ, ਪਰ ਉਲਟਾ ਹੁੰਦਾ ਹੋਰ ਜਾਂਦਾ। ਬਚਪਨੇ ਚ ਤ੍ਰਿਸ਼ਨਾ ਘੱਟ ਸੀ, ਜਵਾਨੀ ਵਿੱਚ ਵੱਧਦੀ ਹੈ ਤੇ ਬੁਢਾਪੇ ਚ ਬਹੁਤ ਹੀ ਜ਼ਿਆਦਾ ਵੱਧ ਜਾਂਦੀ। ਪੰਡਿਤ ਗੁਲਾਬ ਸਿੰਘ ਨੇ ਭਾਵਰ ਸਾਮਰਤ ਦੇ ਵਿੱਚ ਇੱਕ ਸਵਈਆ ਕਿਹਾ, ਕਮਾਲ ਕਰ ਦਿੱਤੀ। ਉਹ ਕਹਿੰਦਾ ਬਾਕੀ ਤੇ ਸਾਰੇ ਹੀ ਪਿੱਛਾ ਛੱਡ ਗਏ, ਪਰ ਤ੍ਰਿਸ਼ਨਾ ਕਮਾਲ ਹੈ, ਤੂੰ ਨਹੀਂ ਪਿੱਛਾ ਛੱਡਿਆ, ਬਾਕੀ ਤੇ ਕੱਖ ਨਹੀਂ ਵਧਿਆ, ਤੂੰ ਹੀ ਵਧੀਆਂ ਵਧਦੀ ਗਈ। ਤਨ ਦਾ ਬਲ ਕਹਿੰਦਾ ਕਦੀ ਕੋਠੇ ਟੱਪ ਜਾਂਦੇ ਸਾਂ, ਛਾਲਾਂ ਮਾਰਦੇ ਸਾਂ, ਕਬੱਡੀ ਖੇਡਦੇ ਸਾਂ, ਭੰਗੜੇ ਪਾਉਂਦੇ ਸਾਂ, ਤੇ ਅੱਜ ਉੱਠਿਆ ਨਹੀਂ ਜਾ ਰਿਹਾ। ਤਨ ਕੇ ਬਲ ਨੇ ਅਬ ਪੀਠ ਦਈ, ਤਨ ਦਾ ਬਲ ਤੇ ਪਿੱਠ ਦੇ ਗਿਆ। ਹੁਣ ਕਹਿੰਦੇ ਆ ਹੁਣ ਤੇ ਉੱਠਣ ਜੋਗੇ ਵੀ ਨਹੀਂ ਰਹਿ ਗਏ। ਅਰ ਹਾਰ ਪਰੇ ਦ੍ਰਿਗ ਬਾਲ ਸੰਗਾਤੀ, ਦ੍ਰਿਗ ਕਹਿੰਦੇ ਨੇ ਅੱਖਾਂ ਨੂੰ, ਭਾਈ ਅੱਖਾਂ ਇਹ ਜਨਮ ਵੇਲੇ ਦੀਆਂ ਨਾਲ ਸਾਥਨਾ ਸਨੇ ਵੀ ਜਵਾਬ ਦੇ ਗਈਆਂ, ਦਿਸਦਾ ਹੀ ਨਹੀਂ, ਇਹ ਵੀ ਗਈਆਂ। ਤਜ ਕੇ ਲੋਕ ਬਿਖੇ ਹਮ ਕੋ ਚੱਲ ਆਪ ਗਏ, ਸੁਰ ਲੋਕ ਸੁਜਾਤੀ। ਕਹਿੰਦੇ ਨੇ ਸਾਨੂੰ ਛੱਡ ਕੇ ਨਾ, ਜਿਹੜੇ ਚੰਗੇ ਚੰਗੇ ਬੰਦੇ ਸਿੱਖਿਆ ਦਿੰਦੇ ਰਹੇ, ਉਹਨਾਂ ਦੀ ਅਸੀਂ ਸੁਣੀ ਨਹੀਂ, ਮੰਨੀ ਨਹੀਂ, ਆਖਰ ਉਹ ਚਲੇ ਗਏ। ਕਈ ਵਾਰੀ ਬੈਠੇ ਵਿਚਾਰ ਨੇ ਉਹ ਸੰਤ ਵੀ ਚੜ੍ਹਾਈ ਕਰ ਗਏ, ਉਹ ਮਹਾਂਪੁਰਖ ਵੀ ਚਲੇ ਗਏ, ਉਹ ਉਪਦੇਸ਼ ਦੇਣ ਵਾਲੇ ਉਹ ਵੀ ਚੱਲ ਵਸੇ, ਲਓ ਜੀ ਉਹ ਵੀ ਪਹੁੰਚ ਗਏ ਅੱਗੇ। ਕਹਿੰਦੇ ਨੇ ਅਸੀਂ ਰਹਿ ਗਏ, ਉਹ ਪਹੁੰਚ ਗਏ। ਜਗ ਮੀਤ ਸਖਾ ਮੁਖ ਫੇਰ ਗਏ, ਹਾਣੀ ਸਾਰੇ ਚਲੇ ਗਏ। ਕਈ ਵਾਰੀ ਸੋਚਨੇ ਆ ਇਹ ਬੰਦਾ ਮੇਰੇ ਤੋਂ 2 ਸਾਲ ਛੋਟਾ ਸੀ ਪਰ ਚੱਲ ਵਸਿਆ, ਇਹ ਸਾਲ ਵੱਡਾ ਸੀ ਉਹ ਵੀ ਚੱਲ ਵਸਿਆ, ਰਾਤ ਨੂੰ ਸੁੱਤਿਆਂ ਕਈ ਵਾਰੀ ਧਿਆਨ ਆਉਂਦਾ, ਇਹ ਮਿੱਤਰ ਵੀ ਤੁਰ ਗਿਆ, ਉਹ ਵੀ ਚਲਾ ਗਿਆ। ਜਗ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਨਾ ਪੁੱਛੇ ਮਮ ਬਾਤੀ। ਕਹਿੰਦੇ ਨੇ ਹੁਣ ਤੇ ਨੌਕਰ ਵੀ ਮੇਰੇ ਕੋਲ ਕੋਈ ਨਹੀਂ ਰਹਿੰਦਾ। ਉਹ ਕਹਿੰਦੇ ਨੇ ਇਸ ਬੁੱਢੇ ਕੋਲ ਕੌਣ ਨੌਕਰ ਰਹੇ, ਸਾਰੀ ਰਾਤ ਹੀ ਨਹੀਂ ਸੌਣ ਦਿੰਦਾ। ਕਦੀ ਕਹਿੰਦਾ ਇਹ ਦਵਾਈ ਦੇ, ਕਦੀ ਕਹਿੰਦਾ ਮੈਨੂੰ ਇਹ ਦਵਾਈ ਦੇ, ਉਸ ਡਾਕਟਰ ਨੂੰ ਫੋਨ ਕਰ, ਇਹਨੂੰ ਬੁਲਾ, ਬੜੀ ਮੁਸ਼ਕਲ ਹੈ, ਨੌਕਰ ਹੀ ਛੱਡ ਕੇ ਭੱਜ ਗਏ। ਅਖੀਰ ਕਹਿੰਦੇ ਨੇ ਮਮ ਆਹੇ ਪਲਾਗਮ ਹੇ ਤ੍ਰਿਸ਼ਨਾ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਮੱਥਾ ਟੇਕਣਾ ਤੈਨੂੰ ਤ੍ਰਿਸ਼ਨਾ, ਤੂੰ ਵੱਧਦੀ ਗਈ ਹੈ। ਮੈਂ ਚਾਹੁੰਦਾ ਸਾਂ ਸਿਮਰਨ ਵੱਧ ਜਾਏ ਪਰ ਲੋਭ ਵੱਧ ਗਿਆ, ਸਿਮਰਨ ਘੱਟ ਗਿਆ ਲੋਭ ਵੱਧ ਗਿਆ, ਤ੍ਰਿਸ਼ਨਾ ਵੱਧ ਗਈ ਸਿਮਰਨ ਘੱਟ ਗਿਆ। ਹੁਣ ਹੁੰਦਾ ਇਸੇ ਤਰ੍ਹਾਂ ਹੀ ਹੈ, ਪਰ ਭਾਈ ਨੰਦ ਲਾਲ ਜੀ ਕਹਿੰਦੇ ਨੇ ਆਪਣੀ ਲਾਲਸਾ ਹੋਰ ਹੈ, ਮੈਂ ਚਾਹੁੰਦਾ ਤੇਰੀ ਯਾਦ ਵੱਧ ਜਾਏ, ਸੋਨਾ ਵਧੇ ਨਾ ਵਧੇ ਮੇਰਾ ਗੁਜ਼ਾਰਾ ਚੱਲ ਜਾਏਗਾ, ਮੈਨੂੰ ਅਵਨਾਸ਼ੀ ਧਨ ਚਾਹੀਦਾ, ਹੋਰ ਕੁਛ ਨਾ ਵਧੇ, ਤੇਰਾ ਸਿਮਰਨ ਵੱਧ ਜਾਏ, ਸੇਵਾ ਵੱਧ ਜਾਏ, ਤੇਰੀ ਯਾਦ ਵੱਧ ਜਾਏ। ਜਿਨ੍ਹਾਂ ਨੇ ਐਸਾ ਸੋਚਿਆ ਗੁਰ ਸੇਵੇ ਜੇਵੜ ਹੋਰ ਲਾਹਾ ਨਾਹੀ, ਨਾਮ ਮਨ ਵਸੈ ਨਾਮੋ ਸਾ ਲਾਹੀ, ਨਾਮ ਮਨ ਵਿੱਚ ਵਸਿਆ ਨਾਮ ਰਾਹੀਂ ਸਿਫਤ ਸਲਾਹ ਕੀਤੀ, ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹਾ ਪਾਏਂਦਾ, ਨਾਮ ਸਦਾ ਵਾਸਤੇ ਸੁੱਖਾਂ ਦਾ ਦਾਤਾ ਹੈ। ਸੁੱਖ ਮੰਗਣਾ ਹੈ ਤੇ ਨਾਮ ਮੰਗ ਲਓ, ਨਾਮ ਜਿਹੜਾ ਜਪੇਗਾ ਨਾਮ ਮਿਲ ਜਾਏ ਤੇ ਸੁੱਖ ਮਿਲ ਗਿਆ। ਪੰਕਤੀ ਹੈ ਪਾਤਸ਼ਾਹ ਨੇ ਬੜਾ ਸੁੰਦਰ ਸਲੋਕ ਕਿਹਾ, ਜੋ ਸੁੱਖ ਕਹੋ ਚਾਹੈ ਸਦਾ, ਤੇ ਕੀ ਕਰ ਸ਼ਰਨ ਰਾਮ ਕੀ ਲੇਹ, ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨਕ ਦੇ, ਦੁਰਲਭ ਹੈ ਮਾਨਕ ਦੇ, ਸੁਖ ਚਾਹੈ ਤੇ ਅਕਾਲ ਪੁਰਖ ਦੀ ਸ਼ਰਨ ਲੈ, ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਨੀ ਪਾਈਐ। ਜੇ ਤੂੰ ਸੁਖ ਚਾਹੈ ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾ ਭਾਲ, ਮੇਰਾ ਗੁਰ ਪੂਰਾ ਸੁਖਦਾਤਾ, ਪੂਰਾ ਗੁਰੂ ਸੁਖਾਂ ਦਾ ਦਾਤਾ ਹੈ। ਜੇ ਤੂੰ ਸੁਖ ਚਾਹੈ ਤੇ ਗੁਰੂ ਦੀ ਸ਼ਰਨ ਵਿੱਚ ਆ, ਸ਼ਰਨ ਵਿੱਚ ਸੁਖ ਹੈ। ਸਾਹਿਬ ਜੀ ਕਹਿੰਦੇ ਨੇ ਸੁਖ ਦਾ ਟਿਕਾਣਾ ਇੱਕ ਹੀ ਹੈ। ਜਿਵੇਂ ਬੱਚੇ ਨੂੰ ਸਭ ਤੋਂ ਜ਼ਿਆਦਾ ਸੁਖ ਕਿੱਥੇ ਹੈ, ਬੱਚਾ ਬੋਲ ਨਹੀਂ ਸਕਦਾ, ਇਹ ਹਕੀਕਤ ਹੈ, ਉਹਨੂੰ ਸਭ ਤੋਂ ਜ਼ਿਆਦਾ ਸੁਖ ਮਾਂ ਦੀ ਗੋਦ ਵਿੱਚ ਹੈ। ਤੇ ਬੰਦੇ ਨੂੰ ਜੇ ਸਭ ਤੋਂ ਜ਼ਿਆਦਾ ਸੁਖ ਹੈ ਤੇ ਉਹ ਅਕਾਲ ਪੁਰਖ ਦੀ ਸ਼ਰਨ ਵਿੱਚ ਹੈ। ਇਸੇ ਲਈ ਕਿਹਾ ਭਟਕਦਾ ਆਉਂਦਾ ਹੈ, ਜਿਵੇਂ ਇੱਕ ਬੱਚਾ ਠੋਕਰਾਂ ਖਾਏ ਤੇ ਮਾਂ ਕੋਲ ਆਏ, ਲਾ ਲੈਂਦੀ ਹੈ ਕਲੇਜੇ ਨਾਲ, ਸੁਖ ਮਿਲਦਾ, ਅਸੀਂ ਮਹਿਸੂਸ ਨਹੀਂ ਕੀਤਾ। ਭਾਵੇਂ ਬਜ਼ੁਰਗ ਵੀ ਹੋ ਜਾਏ ਨਾ ਕੋਈ, ਮਾਂ ਜੇ ਜ਼ਿੰਦਾ ਹੈ ਨਾ, ਬੰਦਾ ਪਰੇਸ਼ਾਨ ਹੋ ਕੇ ਜਾਂਦਾ ਤੇ ਜਦੋਂ ਅਸੀਸ ਦਿੰਦੀ ਹੈ ਸਿਰ ਤੇ ਹੱਥ ਰੱਖ ਦਿੰਦੀ ਹੈ ਬੜਾ ਸੁੱਖ ਮਿਲਦਾ। ਇੰਜ ਜਾਪਦਾ ਬੜੇ ਦੁੱਖ ਘਟੇ ਨੇ ਮਾਂ ਦੀ ਅਸੀਸ ਨਾਲ ਪਰੇਸ਼ਾਨ ਹੁੰਦੇ ਆ, ਲੇਕਿਨ ਜਦੋਂ ਸਤਿਗੁਰੂ ਸਿਰ ਤੇ ਹੱਥ ਰੱਖ ਦਿੰਦਾ, ਗੁਰੂ ਦੀ ਗੋਦ ਵਿੱਚ ਕੋਈ ਬੈਠ ਜਾਂਦਾ, ਉਹ ਸੁੱਖਾਂ ਨਾਲ ਭਰਪੂਰ ਹੋ ਜਾਂਦਾ, ਉਸ ਦੇ ਸਾਰੇ ਦੁੱਖ ਮੁੱਕ ਜਾਂਦੇ ਨੇ। ਸਾਹਿਬ ਜੀ ਕਹਿੰਦੇ ਨੇ ਸ਼ਰਨ ਵਿੱਚ ਆ, ਜਿਹੜਾ ਸ਼ਰਨ ਵਿੱਚ ਆਏਗਾ ਭਾਵੇਂ ਕਿੰਨੇ ਭਟਕਦੇ ਆਈਏ, ਕਿੰਨੀਆਂ ਗਲਤੀਆਂ ਕਰਕੇ ਆਈਏ, ਵੇਖੋ ਇਹਦੀ ਗੋਦੀ ਸ਼ਰਨ, ਜੋ ਸ਼ਰਨੇ ਆਵੇ ਤਿਸ ਕੰਠ ਲਾਵੇ। ਜਿਹੜਾ ਸ਼ਰਨ ਵਿੱਚ ਆ ਗਿਆ ਉਹਨੂੰ ਗਲ ਨਾਲ ਲਗਾ ਲੈਂਦਾ, ਕੰਠ ਦਾ ਅਰਥ ਹੈ ਗਲ। ਜੋ ਸ਼ਰਨੇ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ, ਇਹ ਉਸ ਮਾਲਕ ਦਾ ਬਿਰਧ ਹੈ, ਉਸ ਦਾ ਸੁਭਾਵ ਹੈ। ਦਾਤਾ ਕਿਰਪਾ ਕਰੇ ਅਸੀਂ ਉਸ ਦੀ ਸ਼ਰਨ ਵਿੱਚ ਆਈਏ ਤੇ ਉਹ ਸਾਨੂੰ ਆਪਣੇ ਚਰਨੀ ਲਗਾ ਲਵੇ। ਮਾਲਕ ਕਿਰਪਾ ਕਰ, ਲਿਖਿਆ ਤੇ ਇਹ ਗੱਲ ਨਾ ਲਗਾ ਲੈਣਾ, ਪਰ ਅਸੀਂ ਗੱਲ ਨਾ ਲੱਗਣ ਜਾਵਗੇ ਨਾ ਹੀ ਹੋਈਏ, ਸਾਨੂੰ ਚਰਨੀ ਲਗਾ ਲੈ, ਸਾਨੂੰ ਚਰਨਾਂ ਵਿੱਚ ਥਾਂ ਦੇ ਦੇ, ਇਹਦੇ ਵਿੱਚ ਹੀ ਸਾਨੂੰ ਸੁੱਖ ਹੈ। ਇਹ ਨਿਕਸ਼ਾ ਬਦ ਅੱਜ ਪ੍ਰਵਾਨ ਕਰਨੇ, ਇੱਥੋਂ ਹੀ ਅਗਲੀ ਵਿਚਾਰ ਸਵੇਰੇ ਆਰੰਭ ਕਰਾਂਗੇ। ਫੁੱਲਾਂ ਦੀ ਖਿਮਾ ਜੀ, ਗੁਰੂ ਦੀ ਮੱਤ ਅਨੁਸਾਰ ਕੁਛ ਵਿਚਾਰਿਆ ਹੋਵੇ ਜ਼ਰੂਰ ਸਾਡੇ ਹਿਰਦੇ ਵਿੱਚ ਵਸੇ। ਆਓ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਗੁਰਪ੍ਰਸਾਦ ਵਰਤਿਆ ਹੈ। ਦਸਮ ਗ੍ਰੰਥ ਵਿੱਚ ਤਾਂ ਪ੍ਰਸਾਦ, ਗੁਰਪ੍ਰਸਾਦ ਤੋਂ ਤਾਂ ਪ੍ਰਸਾਦ ਤੱਕ ਦੀ ਇਹ ਯਾਤਰਾ ਹੈ। ਗੁਰੂ ਵਿੱਚ ਤੇ ਅਕਾਲ ਪੁਰਖ ਵਿੱਚ ਕੋਈ ਫਰਕ ਨਹੀਂ, ਗੁਰੂ ਉਸੇ ਦਾ ਰੂਪ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇਸੇ ਲਈ ਕਹਿ ਦਿੱਤਾ ਸੀ, ਬਾਹਰੋਂ ਵੇਖਣ ਨੂੰ ਤੈਨੂੰ ਗੁਰੂ ਸਰੀਰ ਜਾਪਦਾ ਹੈ, ਬਾਹਰੋਂ ਵੇਖਣ ਨੂੰ ਖਾਕ ਦੀ ਮੁੱਠ ਜਾਪਦੀ ਹੈ, ਪਰ ਅੰਦਰ ਤੇ ਨੂਰ ਹੀ ਨੂਰ ਹੈ, ਅੰਦਰ ਅਕਾਲ ਪੁਰਖ ਵਸਦਾ ਹੈ। ਕਿੰਨੀ ਭਾਵਨਾ ਹੈ, ਸ਼ਰਧਾ ਹੈ, ਔਰ ਕੈਸੀ ਦ੍ਰਿਸ਼ਟੀ ਹੈ ਵੇਖਣ ਦੀ। ਇਹ ਦ੍ਰਿਸ਼ਟੀ ਕਦੀ ਹਰ ਸਿੱਖ ਦੀ ਬਣੇ, ਜ਼ਾਹਰ ਉਹ ਕੈਦੇ ਮੁਸ਼ਤੇ ਖਾ ਕੇ ਅਸਤ, ਮੇਰਾ ਸਤਿਗੁਰੂ ਬਾਹਰੋਂ ਤੇ ਜਿਵੇਂ ਅਸੀਂ ਖਾਕ ਦੀ ਮੁੱਠ ਵਿੱਚ ਕੈਦ ਹਾਂ ਇਸੇ ਤਰ੍ਹਾਂ ਹੀ ਜਾਪਦਾ ਹੈ। ਜ਼ਾਹਰ ਉਹ ਕੈਦੇ ਮੁਸ਼ਤੇ ਖਾ ਕੇ ਅਸਤ, ਬਾਤਨੇ ਉਹ ਬਾ ਖੁਦਾਇਆ ਪਾ ਕੇ ਅਸਤ, ਅੰਦਰੋਂ ਤੇ ਪਵਿੱਤਰ ਰੱਬ ਦਾ ਰੂਪ ਨੇ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਗੁਰੂ ਵਿੱਚ ਅਕਾਲ ਪੁਰਖ ਨੇ ਆਪਣਾ ਆਪਾ ਰੱਖਿਆ ਹੈ। ਜ਼ਾਹਰੇ ਓ ਮਾਇਲੇ ਫਰਯੰਦੇ ਜਨ, ਬਾਹਰੋਂ ਤੇ ਮਾਹਿਲ ਜਾਪਦੇ ਹਨ, ਉਹ ਵੀ ਪਰਿਵਾਰ ਵਿੱਚ, ਕਿਉਂਕਿ ਗੁਰੂ ਦੀ ਵੀ ਪਤਨੀ ਹੈ, ਸਤਿਗੁਰੂ ਦੇ ਬੱਚੇ ਹਨ। ਬਾਤਨੇ ਉਹ ਬਾ ਖੁਦਾ ਆ ਖੇਸ਼ਤਨ, ਅੰਦਰੋਂ ਉਹਨਾਂ ਦਾ ਆਪਣਾ ਆਪਾ ਵੇਖ, ਸਾਚ ਨਾਮ ਮੇਰਾ ਮਨ ਲਾਗਾ, ਲੋਗਣ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੇ ਕੌਲਾ, ਉਹਨਾਂ ਨੂੰ ਅੰਦਰੋਂ ਵੇਖ। ਰੇ ਮਨ ਐਸੋ ਕਰ ਸੰਨਿਆਸਾ, ਬਣ ਸੇ ਸਦਨ ਸਬਹ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜੋ ਗੁਰਪ੍ਰਸਾਦ ਹੈ ਇੱਥੇ ਜਾ ਕੇ ਕਹਿ ਦਿੱਤਾ, ਤਵ ਪ੍ਰਸਾਦ ਆਦਿ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝੀ ਉਹ ਹਮਾਰਾ, ਨਮਸ਼ਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿੱਖ ਉਹ ਹੈ ਜੋ ਗੁਰੂ ਦੀ ਕਿਰਪਾ ਨਾਲ, ਗੁਰਪ੍ਰਸਾਦ ਨਾਲ ਚੱਲਦਾ ਹੈ। ਹੇ ਸਤਿਗੁਰੂ, ਤੁਹਾਡੇ ਤੋਂ ਬਿਨਾਂ ਮੇਰੇ ਜੀਵਨ ਵਿੱਚ ਕੋਈ ਬਰਕਤ ਨਹੀਂ, ਤੁਹਾਡੀ ਬਰਕਤ ਨਾਲ ਮੈਂ ਚੱਲਾਂ ਤੇ ਮੈਂ ਸੁਖੀ ਰਹਿ ਸਕਦਾ ਹਾਂ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਵੇ ਆਪਣੇ, ਨਾਮ ਜਪੂ ਹਰ ਰੰਗ। ਇਹ ਬਚਨ ਬਾਣੀ ਵਿੱਚ ਕਹੇ ਨੇ, ਹੇ ਮੇਰੇ ਮਨ, ਤੂੰ ਡੋਲ ਜਾਏਗਾ, ਤੂੰ ਘਬਰਾ ਜਾਏਗਾ, ਤੂੰ ਪਰੇਸ਼ਾਨ ਹੋ ਜਾਏਗਾ ਜੇ ਇਕੱਲਾ ਹੋਵੇਗਾ। ਤੂੰ ਰੱਬ ਦੇ ਨਾਲ ਨਾਲ ਰਹੋ, ਵਿਛੜਨਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਇਕੱਲਾ ਹੋਵੇਗਾ ਤੇ ਦੁੱਖ ਸ਼ੁਰੂ ਹੋ ਜਾਣਗੇ, ਇਕੱਲਾ ਹੋਵੇਗਾ ਤੇ ਪਰੇਸ਼ਾਨੀਆਂ ਆ ਜਾਣਗੀਆਂ, ਜੇ ਨਾਲ ਨਾਲ ਹੋਵੇਗਾ ਤੇ ਪਰੇਸ਼ਾਨੀ ਕੋਈ ਨਹੀਂ। ਅਕਾਲ ਪੁਰਖ ਨਾਲ ਹੋਵੇ, ਉਸਦਾ ਸੰਗ ਸਾਥ ਹੋਵੇ ਤੇ ਖਤਰਾ ਕਾਹਦਾ ਹੈ। ਦਸ਼ਮੇਸ਼ ਪਿਤਾ ਐਸਾ ਲਿਖਦੇ ਹਨ ਜ਼ਫਰਨਾਮੇ ਵਿੱਚ, ਅਕਾਲ ਪੁਰਖ ਜਿਸਦਾ ਮਿੱਤਰ ਬਣ ਜਾਏ, ਦੁਸ਼ਮਣ ਉਸਦਾ ਕੀ ਵਿਗਾੜ ਸਕਦੇ ਨੇ। ਸਾਰੀ ਦੁਨੀਆ ਦੁਸ਼ਮਣ ਬਣ ਜਾਏ ਪਰ ਰੱਬ ਨਾ ਕਿਸੇ ਦਾ ਦੁਸ਼ਮਣ ਬਣ ਜਾਏ, ਉਹ ਮਿੱਤਰ ਰਹੇ। ਹੇ ਅਕਾਲ ਪੁਰਖ ਤੂੰ ਮਿੱਤਰ ਰਹੋ, ਸਾਰੀ ਦੁਨੀਆ ਦੁਸ਼ਮਣ ਹੋ ਜਾਏ ਕੁਛ ਨਹੀਂ ਵਿਗਾੜ ਸਕਦੀ। ਚੂੰ ਹੱਕ ਯਾਰ ਬਾਸ਼ਦ ਜੇ ਦੁਸ਼ਮਣ ਕੁਨਦ, ਅਗਰ ਦੁਸ਼ਮਣੀ ਰਾ ਬਾ ਸਦ ਤਨ ਕੁਨਦ। ਸੈਂਕੜੇ ਦੁਸ਼ਮਣ ਹੋਣ ਪਰ ਜੇ ਤੂੰ ਮਿੱਤਰ ਹੋਵੇਂ, ਤੇਰੇ ਇੱਕ ਇਸ਼ਾਰੇ ਨਾਲ ਐਸਾ ਹੁੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ। ਤੂੰ ਵੈਰੀਆਂ ਨੂੰ ਮਿੱਤਰ ਬਣਾ ਦੇਨਾ, ਇਹ ਵੈਰੀ ਮਿੱਤਰ ਸਭ ਕੀਤੇ ਆ। ਨਾ ਮੰਗੈ ਮੰਦਾ, ਫਿਰ ਮੇਰਾ ਕੋਈ ਮੰਦਾ ਨਹੀਂ ਮੰਗਦਾ, ਬੁਰਾ ਨਹੀਂ ਮੰਗਦਾ, ਇਹ ਤੇਰੀ ਕਿਰਪਾ ਹੈ। ਇੱਕ ਵਾਰ ਦੋ ਪਹਾੜੀ ਰਾਜੇ, ਇੱਕ ਦਾ ਨਾਂ ਲਿਖਿਆ ਇਤਿਹਾਸਕਾਰ ਬਲੀਆ ਚੰਦ, ਦੂਸਰੇ ਦਾ ਨਾਂ ਆਲਮ ਚੰਦ। ਇਹਨਾਂ ਦੋਵਾਂ ਨੇ 100-100 ਸਿਪਾਹੀ ਇਹਨਾਂ ਦੇ ਨਾਲ ਤੇ ਸਤਿਗੁਰਾਂ ਦੇ ਨਾਲ 20 ਸਿੰਘ ਸਿਰਫ। ਬਲੀਆ ਚੰਦ ਕਹਿਣ ਲੱਗਾ, ਆਲਮ ਚੰਦ ਅੱਜ ਵਰਗਾ ਮੌਕਾ ਕਦੀ ਨਹੀਂ ਉਹ ਮਿਲਣਾ, ਜੇ ਅੱਜ ਸਮਾਂ ਗਵਾ ਬੈਠੇ ਤੇ ਕਦੀ ਹੱਥ ਨਹੀਂ ਆਉਣਾ। ਕਹਿਣ ਲੱਗੇ ਕੀ ਕਰੀਏ? ਕਹਿਣ ਲੱਗੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਕੇ, ਗ੍ਰਿਫਤਾਰ ਕਰਕੇ ਅਸੀਂ ਔਰੰਗਜ਼ੇਬ ਦੇ ਪੇਸ਼ ਕਰ ਸਕਦੇ ਹਾਂ, ਬੜਾ ਇਨਾਮ ਮਿਲੇਗਾ। 20 ਸਿੰਘ ਇਹਨਾਂ ਦੇ ਨਾਲ ਨੇ, 200 ਸਿਪਾਹੀ ਸਾਡੇ ਨਾਲ, ਤੇ 20 ਸਿੰਘਾਂ ਨੂੰ ਨਾ ਪਕੜਾਂਗੇ। ਹਮਲਾ ਕਰ ਦਿੱਤਾ। ਹੁਣ ਇੱਕ ਪਾਸੇ ਹੰਕਾਰ ਲੜ ਰਿਹਾ ਤੇ ਇੱਕ ਪਾਸੇ ਬਰਕਤ ਹੈ। ਹੰਕਾਰ ਜ਼ਿਆਦਾ ਚਿਰ ਸਾਥ ਨਹੀਂ ਦਿੰਦਾ, ਬੜੀ ਛੇਤੀ ਟੁੱਟ ਜਾਂਦਾ। ਹੰਕਾਰ ਜਾਪਦਾ ਬਹੁਤ ਵੱਡਾ, ਲੇਕਿਨ ਵਿੱਚ ਇਸਦੇ ਕੁਝ ਵੀ ਨਹੀਂ ਹੁੰਦਾ। ਹੋਇਆ ਕਿ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਇਹ ਵਾਰਸੀ ਪਾਤਸ਼ਾਹ ਦਾ 125,000 ਸੇ ਇੱਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ, ਕਹਿਣ ਲੱਗੇ ਪਾਤਸ਼ਾਹ ਹਮਲਾ ਕਰ ਦਿੱਤਾ ਇਹਨਾਂ। ਕਹਿਣ ਲੱਗੇ ਫਿਰ ਕੀ ਹੋਇਆ? ਇਹ ਤੇ ਸਿਰਫ 200 ਨੇ ਤੇ ਤੁਸੀਂ ਤੇ ਤੁਹਾਨੂੰ 125,000 ਨਾਲ ਇੱਕ ਇੱਕ ਲੜ ਸਕਦੇ ਹੋ। ਪਾਤਸ਼ਾਹ ਫਿਰ ਨਜ਼ਰ ਭਰ ਕੇ ਵੇਖੋ, ਕਹਿਣ ਲੱਗੇ ਜਾਓ, ਮੇਰਾ ਸਾਥ ਤੁਹਾਡੇ ਨਾਲ ਹੈ, ਨਜ਼ਰ ਤੁਹਾਡੇ ਨਾਲ ਹੈ। ਉਹ ਪਹਾੜੀਏ ਕੁਛ ਮਾਰੇ ਗਏ ਤੇ ਕੁਛ ਇੰਜ ਭੱਜੇ ਜਾਣ ਕੇ ਜਿਵੇਂ ਸ਼ੇਰ ਗਰਜਦਾ ਤੇ ਮਿਰਗ ਭੱਜਦੇ ਨੇ, ਜਿਵੇਂ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਤੀਰ ਤਰੋਵਾ, ਉਸੇ ਤਰ੍ਹਾਂ ਹੀ ਹੋਇਆ। ਜਦੋਂ ਦੌੜ ਗਏ ਤੇ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ ਹੁਣ ਵਾਪਸ ਆ ਜਾਓ, ਬਾਈ ਅੱਗੇ ਨਹੀਂ ਜਾਣਾ। ਸੁਣਿਆ ਸੁਣਿਆ ਕਰ ਦਿੱਤਾ। ਇਹ ਕਹਿਣ ਲੱਗਾ ਪਾਤਸ਼ਾਹ ਹੁਣ ਇਹਨਾਂ ਨੂੰ ਘਰ ਹੀ ਛੱਡ ਕੇ ਆਵਾਂਗੇ। ਦੂਜਾ ਬਚਨ ਕੀਤਾ ਵਾਪਸ ਆ ਜਾਓ, ਫਿਰ ਨਹੀਂ ਸੁਣਿਆ। ਤੀਸਰਾ ਬਚਨ ਕੀਤਾ, ਪਾਤਸ਼ਾਹ ਕਹਿਣ ਲੱਗੇ ਚੰਗਾ, ਇੰਨਾ ਜੋਸ਼ ਆ ਗਿਆ ਕਿ ਮੇਰੀ ਵੀ ਸੁਣਨ ਵਾਸਤੇ ਤਿਆਰ ਨਹੀਂ। ਗੁਰੂ ਕੇ ਲਾਲ ਨਿਰਾ ਜੋਸ਼ ਹੀ ਨਹੀਂ, ਨਾਲ ਹੋਸ਼ ਵੀ ਚਾਹੀਦੀ ਹੈ। ਜੀਵਨ ਵਿੱਚ ਜੋਸ਼ ਵੀ ਚਾਹੀਦਾ ਹੈ, ਜੀਵਨ ਵਿੱਚ ਹੋਸ਼ ਵੀ ਚਾਹੀਦੀ ਹੈ। ਹੋਸ਼ ਗਵਾ ਬੈਠੇ, ਇਹ ਭੁੱਲੀ ਗਏ ਕਿ ਬਰਕਤ ਕਿਸ ਨੇ ਦਿੱਤੀ ਹੈ। ਜਾਓ, ਰੁੱਖਾਂ ਦੀ ਸੀ ਇੱਕ ਚਿੜੀ, ਇਹ ਚਿੜੀਆਂ ਜੰਗਲਾਂ ਚ ਬਣੀਆਂ ਹੁੰਦੀਆਂ ਸਨ। ਚਾਰ ਛਪੇਰਿਓ ਰੁੱਖਾਂ ਦੀਆਂ ਟਾਹਣੀਆਂ ਥੱਲੇ ਆ ਕੇ ਜਿਵੇਂ ਕੋਈ ਤੰਬੂ ਤਾਣਿਆ ਹੁੰਦਾ, ਇੰਜ ਬਣਿਆ ਹੁੰਦਾ ਸੀ। ਸਤਿਗੁਰਾਂ ਨੇ ਵਿੱਚ ਘੋੜਾ ਖੜਾ ਕਰ ਲਿਆ। ਇੱਕ ਪਹਾੜੀ ਨੇ ਕਹਿ ਦਿੱਤਾ, ਬਾਈ ਉਹ ਸਿੰਘ ਹੀ ਸਿੰਘ 5-10 ਰਹਿ ਗਏ ਨੇ, ਗੁਰੂ ਤੇ ਇਹਨਾਂ ਵਿੱਚ ਹੈ ਹੀ ਕੋਈ ਨਹੀਂ। ਤੇ ਸਿੱਖ ਘਬਰਾ ਗਏ, ਸਤਿਗੁਰਾਂ ਨੂੰ ਕੀ ਹੋਇਆ? ਸਤਿਗੁਰੂ ਕਿੱਥੇ ਗਏ? ਰੌਲਾ ਪੈ ਗਿਆ ਘਬਰਾਹਟ ਦੇ ਵਿੱਚ। ਹੁਣ ਉਹ ਜੋਸ਼ ਨਾ ਰਿਹਾ,
ਹੁਣ ਪਹਾੜੀਏ ਮਗਰ ਹੋ ਗਿਆ ਤੇ ਸਿੰਘਾਂ ਨੂੰ ਮਾਰ ਪੈਣ ਲੱਗ ਗਈ। ਵੇਖਿਆ ਕਿ ਸਿੱਖ ਨੇ ਉੱਚੀ ਪੁਕਾਰਿਆ, ਹੇ ਸਤਿਗੁਰੂ ਦਰਸ਼ਨ ਦਿਓ ਕਿੱਥੇ ਹੋ। ਲੱਭਿਆ ਸਤਿਗੁਰਾਂ ਨੂੰ ਚਰਨ ਫੜੇ, ਕਹਿਣ ਲੱਗੇ ਪਾਤਸ਼ਾਹ ਅੱਜ ਅਕਲ ਆਈ ਹੈ, ਤੁਸੀਂ ਨਾਲ ਹੋਵੋ ਤੇ ਅਸੀਂ ਸਭ ਕੁਛ ਹਾਂ, ਜੇ ਤੁਸੀਂ ਨਾਲ ਨਾ ਹੋ ਤੇ ਅਸੀਂ ਕੱਖਾਂ ਦੇ ਵੀ ਨਹੀਂ। ਜੇ ਅਸੀਂ ਸਵਾ ਲੱਖੀ ਸਾਂ ਤੇ ਤੁਹਾਡੇ ਕਰਕੇ, ਤੇ ਜਿਹੜਾ ਸਵਾ ਲੱਖੀ ਸ਼ਬਦ ਹੈ, ਜ਼ਰਾ ਮੈਂ ਇਸ ਦੀ ਵਜ਼ਾਹਤ ਕਰਦੇ ਹਾਂ। ਨਿਰਾ ਲੜਨ ਵਾਸਤੇ ਹੀ ਨਾ ਇਹਨੂੰ ਸਮਝ ਲੈਣਾ, ਗੱਲ ਹੋਰ ਵੀ ਹੈ। ਸਿੱਖ ਕੋਲ ਇੱਕ ਦੰਬੜਾ ਸੀ ਤੇ ਕਹਿੰਦਾ ਸੀ ਸਵਾ ਲੱਖ, ਇਹ ਸਾਡਾ ਏਡਾ ਵੱਡਾ ਸੰਤੋਖ ਹੈ। ਸਿੱਖ ਦਾ ਇੱਕ ਦੰਬੜਾ ਜਿਹੜਾ ਹੈ ਕਿਰਤ ਕਮਾਈ ਦਾ, ਧਰਮ ਦੀ ਕਿਰਤ ਦਾ, ਉਹ ਦੂਸਰੇ ਦੇ ਸਵਾ ਲੱਖ ਦਾ ਮੁਕਾਬਲਾ ਪਿਆ ਕਰਦਾ। ਸਿਰਫ ਜੰਗ ਵਿੱਚ ਹੀ ਨਹੀਂ ਕਰਦਾ ਪਿਆ, ਸਵਾ ਲੱਖ ਝੂਠੇ ਹੋਣ ਤੇ ਸੱਚਾ ਇੱਕ ਹੀ ਬਹੁਤ ਹੈ, ਉਹ ਫਿਰ ਵੀ ਭਾਰੂ ਹੈ। ਕਿਉਂਕਿ ਦੋ ਗਲਤੀਆਂ ਰਲ ਕੇ ਇੱਕ ਠੀਕ ਚੀਜ਼ ਨਹੀਂ ਬਣ ਸਕਦੀ। ਜਿੰਨੀਆਂ ਗਲਤੀਆਂ ਜ਼ਿਆਦਾ ਹੋਣਗੀਆਂ ਉੱਥੇ ਗਲਤੀਆਂ ਹੋਰ ਗਲਤ ਇਕੱਠਾ ਹੋ ਗਿਆ। ਪਾਤਸ਼ਾਹ ਨੇ ਕਿਹਾ ਤੇਰਾ ਕੱਲੇ ਦਾ ਸੰਤੋਖ ਸਵਾ ਲੱਖ ਵਰਗਾ ਹੈ, ਭਾਈ ਤੇਰਾ ਕੱਲੇ ਦਾ ਹੀ ਪ੍ਰੇਮ ਸਵਾ ਲੱਖ ਵਰਗਾ, ਤੂੰ ਹਰ ਪਾਸਿਓਂ ਸਵਾ ਲੱਖ ਹੈ। ਜੇਕਰ ਇਸ ਗੱਲ ਨੂੰ ਅਸੀਂ ਸਾਂਭੀਏ, ਸਵਾ ਲੱਖ ਹਾਂ ਤੇ ਕਿਵੇਂ ਹਾਂ, ਇੱਕ ਗੱਲ ਹੋਰ ਵਿਚਾਰ ਲੈਣੀ। ਸਤਿਗੁਰਾਂ ਨੇ ਜਿਸ ਵੇਲੇ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਤੇ ਕਹਿਣ ਲੱਗੇ ਗਿਣਤੀ ਕਰ, ਗਿਣਤੀ ਕੀਤੀ, 5 ਤੇ 94 ਸਿੱਖ ਦਿੱਤੇ ਸਨ, ਕੁਛ ਹੋਰ ਨਾਲ ਸਿੰਘ, ਕਹਿਣ ਲੱਗਾ ਜੀ 24 ਹੋ ਗਏ ਆ। ਪਾਤਸ਼ਾਹ ਕਹਿਣ ਲੱਗੇ ਭੁੱਲ ਗਏ ਆ, 24 ਨਹੀਂ, ਇੱਕ ਨਾਲ ਉਹ ਹੈ ਜਿਹੜਾ ਤੈਨੂੰ ਦਿਸਦਾ ਨਹੀਂ ਪਿਆ, ਉਹਨੂੰ ਕਦੀ ਨਾ ਭੁੱਲਣਾ, ਉਸ ਨੂੰ ਜ਼ਰੂਰ ਯਾਦ ਰੱਖਣਾ। ਗੁਰੂ ਹਮੇਸ਼ਾ ਤੇਰੇ ਨਾਲ ਹੋਵੇਗਾ, ਅੰਗ ਸੰਗ ਹੋਵੇਗਾ, ਪਰ ਤੂੰ ਪਿੱਠ ਨਾ ਦੇਣੀ। ਇਸੇ ਤਰ੍ਹਾਂ ਉਹਨਾਂ ਸਿੱਖਾਂ ਨੂੰ ਕਿਹਾ, ਤੁਸੀਂ ਤੇ ਮੇਰੇ ਹੁਕਮ ਦੀ ਵੀ ਪਰਵਾਹ ਨਹੀਂ ਕੀਤੀ, ਆਸ਼ੀਰਵਾਦ ਲੈ ਕੇ ਗਏ, ਲੇਕਿਨ ਭੁੱਲੀ ਗਏ ਤੁਸੀਂ, ਤੁਹਾਨੂੰ ਮੈਂ ਵੀ ਹੁਕਮ ਕੀਤਾ ਵਾਪਸ ਆ ਜਾਓ, ਤੁਸੀਂ ਤਾਂ ਵੀ ਵਾਪਸ ਨਹੀਂ ਆਏ, ਜਾਓ ਹੁਣ ਲੜੋ। ਚਰਨਾਂ ਤੇ ਡਿੱਗ ਪੈ। ਸਤਿਗੁਰੂ ਕਹਿਣ ਲੱਗੇ ਭਾਈ ਗੁਰਪ੍ਰਸਾਦ ਤੋਂ ਬਗੈਰ ਸਿੱਖ ਦਾ ਜੀਵਨ ਸਫਲ ਜੀਵਨ ਨਹੀਂ ਹੋਵੇਗਾ। ਇੱਕ ਸਲੋਕ ਹੈ ਸੁਖਮਨੀ ਸਾਹਿਬ ਜੀ ਦਾ, ਉਸ ਵੱਲ ਜ਼ਰਾ ਧਿਆਨ ਦੇਣਾ। ਸਤਿਗੁਰੂ ਜੀ ਉਸ ਸਲੋਕ ਦੇ ਵਿੱਚ ਕਹਿੰਦੇ ਨੇ, ਮੇਰੇ ਤੇ ਹੇ ਸਤਿਗੁਰੂ ਕਿਰਪਾ ਕਰੋ, ਪ੍ਰਸਾਦ ਕਰੋ, ਮੇਰੇ ਜੀਵਨ ਵਿੱਚੋਂ ਕਾਮ ਦਾ ਨਾਸ ਹੋ ਜਾਏ, ਕ੍ਰੋਧ ਦਾ ਨਾਸ ਹੋ ਜਾਏ, ਲੋਭ ਦਾ ਨਾਸ ਹੋ ਜਾਏ, ਮੇਰੇ ਮੋਹ ਦਾ ਨਾਸ ਹੋ ਜਾਏ, ਮੇਰਾ ਹੰਕਾਰ ਮੁੱਕ ਜਾਏ। ਤੁਹਾਡੇ ਪ੍ਰਸਾਦ ਬਿਨਾਂ ਕੋਈ ਨਹੀਂ ਮੁੱਕਣਾ। ਕਾਮ ਕ੍ਰੋਧ ਅਰ ਲੋਭ ਮੋਹ, ਇਸ ਦੇ ਅਰਥ ਨੇ ਮੇਰਾ ਕਾਮ, ਮੇਰਾ ਕ੍ਰੋਧ, ਮੇਰਾ ਲੋਭ, ਮੇਰਾ ਮੋਹ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੁਮੇਵ, ਮੇਰੇ ਹੰਕਾਰ ਦਾ ਨਾਸ ਹੋ ਜਾਏ। ਨਾਨਕ ਪ੍ਰਭ ਸ਼ਰਨਾਗਤੀ, ਮੈਂ ਪ੍ਰਭੂ ਦੀ ਸ਼ਰਨ ਵਿੱਚ ਆਇਆ ਹਾਂ। ਕਰ ਪ੍ਰਸਾਦ ਗੁਰਦੇਵ, ਪ੍ਰਸਾਦ ਦਾ ਅਰਥ ਹੈ ਕਿਰਪਾ, ਹੇ ਗੁਰੂਦੇਵ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਇਹਨਾਂ ਵਿਕਾਰਾਂ ਦਾ ਨਾਸ ਹੋ ਜਾਏ, ਪਾਪਾਂ ਦਾ ਨਾਸ ਹੋ ਜਾਏ। ਗੁਰ ਪ੍ਰਸਾਦ ਭਰਮ ਕਾ ਨਾਸ, ਗੁਰੂ ਦੀ ਕਿਰਪਾ ਨਾਲ ਭਰਮ ਦਾ ਨਾਸ ਹੁੰਦਾ ਹੈ। ਜੇ ਗੁਰੂ ਬਖਸ਼ਿਸ਼ ਕਰੇ ਉਹ ਰੱਬ ਮਨ ਵਿੱਚ ਵਸਦਾ ਹੈ, ਗੁਰੂ ਕਿਰਪਾ ਕਰੇ ਤੇ ਸ਼ੁਭ ਕਰਮ ਹੁੰਦੇ ਹਨ, ਗੁਰੂ ਕਿਰਪਾ ਕਰੇ ਤੇ ਬਚਨ ਬੰਦਾ ਕਰਦਾ ਸਿਰੇ ਚੜ ਜਾਂਦਾ, ਗੁਰੂ ਕਿਰਪਾ ਕਰੇ ਤੇ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ, ਗੁਰੂ ਕਿਰਪਾ ਕਰੇ ਤੇ ਟਿਕਾ ਵਿੱਚ ਨਿਤਨੇਮ ਹੋ ਸਕਦਾ। ਇਹ ਗੁਰੂ ਨੇ ਕਿਰਪਾ ਕੀਤੀ ਹੈ ਕਿ ਗੁਰੂ ਦੇ ਦਰ ਤੱਕ ਤੁਸੀਂ ਪਹੁੰਚ ਗਏ ਹੋ। ਇਹ ਬਚਨ ਯਾਦ ਕਰੀਏ, ਸਾਡਾ ਇੱਕ ਕਦਮ ਹੈ, ਬਾਕੀ ਸਾਰੇ ਗੁਰੂ ਦੇ ਹਨ, ਬਾਕੀ ਤੇ ਗੁਰੂ ਲੈ ਆਉਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਾਲੇ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਪਾਤਸ਼ਾਹ ਕਹਿੰਦੇ ਨੇ ਅਗਮੇ ਅਗੋਚਰ ਕੀਮਤ ਨਹੀਂ ਪਾਈ, ਉਹ ਅਗਮ ਹੈ, ਸਾਡੀ ਗਮਤਾ ਨਹੀਂ, ਅਗੋਚਰ ਹੈ, ਗਿਆਨ ਇੰਦਰੀਆਂ ਦੀ ਉੱਥੇ ਤੱਕ ਪਹੁੰਚ ਨਹੀਂ। उस दा कोई मुल नहीं पाया जा सकता। फिर प्राप्ति किवें होवे, गुर प्रसादी मन वसाई, गुरु दी कृपा द्वारा मैं उसनू मन विच वसा सकदा हां। जो बख्शिश करे फिर मन विच वसदा मेरे वसाया नहीं। ये सच है, असी किन्ना मर्जी यतन करदे रहिए कई वरी ते नाम व्यासी रोन लग पैंदे ने, खिज भी जांदे ने, अपने आप ते भी गुस्सा आउण लग पैंदा है। अज मन क्यों नहीं टिकदा, अज मैं यतन कर रहा ते मेरा कीता कुछ होना नहीं, कोई होमे नाल रल गई होवेगी। एक बार ऐसा होया, एक फकीर उसका मन ही ना लगे, टिक टिक के बैठे, फिर ना मन लगे, मुठा बंद करे, चौंकड़ा मारे, अखा बंद करे, खिज जाए, फिर आखे अज हो की रे है। अखीर कहन लगा, हे अकाल पुरख मैनू एक गल दस, मैं अपना घर छड़िया, परिवार छड़िया, बच्चे छड़े, दुनिया दे रसकल सारे दे सारे छड़े, जमीन ते सौना, मंग के एक रोटी खा लेना, कुछ भी ते तेरे कोलों आज तक नहीं मंगया, एक टका ही टका ते मंगया, भाई तेरे नाल सीधी गल हो जाए ते ए भी नहीं हो रही, ये क्यों नहीं हो रही। उत्तर आया, बस इन्नी की कसर है, इसे करके ही नहीं हो रही, जेड़ी तेरी इन्नी भी हौमे बची है ना, कि ऐसा होना ही चाहिदा है। मैं बेनती करा, ऐसा होन नालों चंगा है बंदा आके हे दाता जो तुद भावे साई पलीकार, जे तू ए चाहना मैं भटकदा ही रहा ते तेरी मर्जी। बड़ा सुंदर बचन एक विद्वान ने कहा कि जे तेनू ही पाउंदा मैं विछड़िया रहा, तेनू ही पाउंदा मेरा मन ना टिके ते मैं राजी हूं, मैं सहमत हां, पर एक मेरे ते बख्शिश कर, मैनू घटो घट ए ते याद रहे कि मैं भुलिया, मैं विछड़िया, मैं अजे तक मिलिया कोई नहीं। मिली तू जदों तेरी मर्जी, पर मैं रजा च रहा, रजा पाने विच रहन वाले की ने। एक बड़ी सुंदर गाथा मैनू याद आई, आप जी नालों सांझी करा। एक नगर दे विच रब दा प्यारा एक बजुर्ग रहिंदा सी, गृहस्थी सी, एक उसका बच्चा सी, ते पत्नी चढ़ाई कर गई सिमरन भजन विच रहना। उसने सारे नगर दा ही भला मंगना, अरदास करनी ते आखना हे दाता सारे नगर दा ही भला करी, तेरा नाम चेतावे से दे पशु पंखियां दा भी भला मंगना। लोकी बड़ा प्यार करदे सन, भई जदों तक बाबा जिंदा है सानू खतरा कोई नहीं, ये ते बड़ा सिमरन करदा है, भजन करदा है, सुबह शाम साडा भला मंगदा है, ऐसा उन्हां नू ध्यान सी। एक वारी ऐसा होया, नगर दे विच आ गए घोड़े वेचण वाले, उसका बच्चा छोटे जे घोड़े दे बच्चे नू हथ पा बैठा, मैं ये लैना है। फकीर कहन लगा, पुत्र मेरे कोल पैसे किथे ने। नगर वालियां नू बड़ा प्यार सी, कहन लगे बाबा जी बच्चे ने जे घोड़े नू हथ पाया ना, इनू लै दियो, पैसे आपे असी देने आ। उन्हें पैसे इकट्ठे किए, दे दिते, वशेरा लै दिता। वो इन्ना वड्डा होया, बड़ा सुंदर। एक दिन नगर वालियां नू शक पिया कि चोरां दी नजर इहदे ते, कहन लगे बाबा जी घोड़ा वेच दिओ। कहन लगे क्यों? कहन लगे जे नाना वेचिया ते इहनू चोर लै जाणगे। कहन लगे बच्चे दा प्यार है, उहने प्यार ना लिया ते प्यार कदी वेचिया जांदा है? बच्चे दा प्यार मैं वेच दिया। कहन लगे जे चोर लै गए? कहन लगे लै जाना, वेचना मैं कोई नहीं, जे लै जाणगे ते चलो जिथे इसका अंजल होवेगा रब नूं इसे तरह ही पाउंदा ते लै जाण। ना मन्या। एक दिन वाकई घोड़ा ना दार्द, सवेरे उठे ते कोई ना। नगर वाले आए, कहन लगे बजुर्गो बड़ा अफसोस है, बहुत ही अफसोस है, तुहानू आखिया सी ना घोड़ा वेच दिओ, नहीं वेचिया, चोर लै गया। कहन लगा बड़ा चंगा होया। लगे नहीं, बहुत माड़ा होया। वो आके चंगा होया? नगर वाले कहन बुरा होया। कहन लगा भई एक फैसला कर लईए, तुसी एक थां ते टिकोगे? कहन लगे टिकांगे। बुरा होया? कहन लगे आखोगे बुरा होया? हां बुरा होया। ਹੋਇਆ ਕਿ ਦੂਸਰਾ ਦਿਨ ਹੋਇਆ ਤੇ ਉਹ ਘੋੜਾ ਆ ਗਿਆ ਤੇ 12 ਜੰਗਲੀ ਘੋੜੇ ਹੋਰ ਨਾਲ ਲਈ ਆਵੇ, 13 ਆ ਗਏ। ਲੋਕੀ ਫੇਰ ਆ ਗਏ, ਕਹਿਣ ਲੱਗੇ ਬਾਬਾ ਜੀ ਚੰਗਾ ਹੀ ਹੋਇਆ ਸੀ, ਇੱਕ ਗਿਆ ਤੇ 12 ਹੋਰ ਲਾਇਆ, 13 ਹੋ ਗਏ ਤੇ ਹੱਦ ਹੋ ਗਈ। ਕਹਿਣ ਲੱਗਾ ਮੈਂ ਤੁਹਾਨੂੰ ਕੱਲ ਆਖਿਆ ਸੀ ਨਾ ਕਿ ਜੋ ਰੱਬ ਕਰਦਾ ਚੰਗਾ ਹੀ ਹੁੰਦਾ, ਇਹ ਚੰਗਾ ਹੋਇਆ ਸੀ, ਤੁਹਾਨੂੰ ਪਤਾ ਸੀ 12 ਹੋਰ ਆ ਜਾਣੇ ਨੇ। ਕਹਿਣ ਲੱਗੇ ਨੀ ਇਹ ਤੇ ਨਹੀਂ ਸੀ ਪਤਾ, ਪਰ ਮੈਂ ਸਮਝਦਾ ਸਾਂ ਜੋ ਹੁੰਦਾ ਚੰਗਾ ਹੀ ਹੁੰਦਾ। ਕਹਿਣ ਲੱਗੇ ਚੰਗਾ ਹੋਇਆ, ਬੜਾ ਚੰਗਾ ਹੋਇਆ। ਕਹਿਣ ਲੱਗੇ ਫਿਰ ਹੁਣ ਇਸ ਗੱਲ ਤੇ ਟਿਕੇ ਰਹੇ ਹੋ ਕਿ ਚੰਗਾ ਹੋਇਆ। ਬਾਬੇ ਦਾ ਬੱਚਾ ਘੋੜੇ ਨੂੰ ਚਾਲ ਇੱਕ ਨੂੰ ਸਿਖਾਉਣ ਲੱਗਾ, ਉਹਨੇ ਡਿੱਗਿਆ, ਉਹਦੀ ਲੱਤ ਟੁੱਟ ਗਈ। ਨਗਰ ਵਾਲੇ ਫਿਰ ਆ ਗਏ, ਕਹਿਣ ਲੱਗੇ ਬਾਬਾ ਬਹੁਤ ਬੁਰਾ ਹੋਇਆ, ਨਾ ਮੁਰਾਦ ਨਾ ਘੋੜੇ ਆਉਂਦੇ, ਨਾ ਤੇਰੇ ਬੱਚੇ ਦੀ ਲੱਤ ਟੁੱਟਦੀ, ਇਹ ਤੇ ਬਹੁਤ ਬੁਰਾ ਹੋਇਆ ਜਿਹੜੇ ਜੰਗਲੀ ਘੋੜੇ ਆ ਗਏ। ਕਹਿਣ ਲੱਗਾ ਬੁਰਾ ਹੋਇਆ, ਮੈਂ ਤੁਹਾਨੂੰ ਕੱਲ ਆਖਿਆ ਸੀ ਚੰਗਾ ਹੋਇਆ, ਇਹ ਲੱਤ ਨੂੰ ਚੋਟ ਲੱਗੀ ਇਹ ਵੀ ਚੰਗਾ ਹੋਇਆ। ਕਹਿਣ ਲੱਗੇ ਨਹੀਂ ਅਸੀਂ ਨੀ ਮੰਨਦੇ ਤੇ ਬੁਰਾ ਹੋਇਆ। ਕਹਿਣ ਲੱਗਾ ਨੀ ਚੰਗਾ ਹੋਇਆ। ਉਹ ਦੂਸਰਾ ਦਿਨ ਚੜਿਆ ਤੇ ਜੰਗ ਲੱਗ ਗਈ ਤੇ ਰਾਜੇ ਨੇ ਜ਼ਬਰਦਸਤੀ ਨੌਜਵਾਨ ਫੜ ਲਏ, ਭਰਤੀ ਕੀਤੇ। ਹੁਣ ਬਾਕੀ ਨਗਰ ਦੇ ਬੱਚੇ ਸਾਰੇ ਫੜ ਕੇ ਲੈ ਗਏ ਤੇ ਇਹਦੀ ਲੱਤ ਟੁੱਟੀ ਸੀ, ਇਹ ਘਰ ਰਹਿ ਗਿਆ। ਲੋਕੀ ਕਹਿਣ ਬਾਬਾ ਚੰਗਾ ਹੀ ਹੋਇਆ, ਲੱਤ ਤੇ ਚੋਟ ਲੱਗੀ ਹੈ, ਤੇਰਾ ਬੱਚਾ ਘਰ ਰਹਿ ਗਿਆ, ਸਾਡੇ ਨੌਜਵਾਨ ਮੁੰਡੇ ਫੜ ਕੇ ਲੈ ਗਏ ਨੇ। ਕਹਿਣ ਲੱਗਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤੁਹਾਡੇ ਮਨ ਦਾ ਟਿਕਾ ਨਹੀਂ, ਮੈਂ ਤੁਹਾਨੂੰ ਕਿਹਾ ਸੀ ਰਜ਼ਾ ਵਿੱਚ ਆ ਜਾਓ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਰਜ਼ਾ ਵਿੱਚ ਆ ਜਾਏ, ਜਿਹੜਾ ਭਾਣੇ ਵਿੱਚ ਆ ਜਾਏ, ਉਸਦੀ ਮਿੱਟੀ ਵੀ ਸੋਨਾ ਬਣ ਜਾਂਦੀ ਹੈ। ਜਿਹੜਾ ਰਜ਼ਾ ਵਿੱਚ ਆ ਜਾਏ, ਉਸਦੇ ਅੰਗਿਆਰ ਵੀ ਫੁੱਲ ਬਣ ਜਾਣਗੇ। ਜਿਹੜਾ ਰਜ਼ਾ ਵਿੱਚ ਆ ਜਾਏ, ਚੌਂਪੜੀ ਚ ਬੈਠਾ ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋਵੇਗਾ, ਤੇ ਜਿਹੜਾ ਰਜ਼ਾ ਤੋਂ ਬਾਹਰ ਹੋਵੇ ਉਹ ਤਖ਼ਤ ਤੇ ਬੈਠਾ ਵੀ ਤਖ਼ਤੇ ਤੇ ਹੀ ਸਮਝੋ। ਰਾਜ ਮਹੱਲ ਵਿੱਚ ਵੀ ਉਹ ਬੰਦਾ ਹੌਕੇ ਹੀ ਭਰਦਾ ਰਹੇਗਾ, ਕਿਉਂਕਿ ਰਜ਼ਾ ਤੋਂ ਬਾਹਰ ਹੈ। ਇੰਜ ਸਮਝਣਾ, ਰਜ਼ਾ ਤੋਂ ਬਾਹਰ ਹੋ ਗਏ ਤੇ ਅਸੀਂ ਅਕਾਲ ਪੁਰਖ ਦਾ ਜਿਹੜਾ ਸੰਗ ਸਾਥ ਹੈ ਉਹਦੇ ਨਾਲੋਂ ਪਾਸੇ ਹੋ ਗਏ। ਰਜ਼ਾ ਤੋਂ ਬਾਹਰ ਹੋ ਕੇ ਤੇ ਮਾਸੂਮ ਬੱਚਾ ਆਪਣੀ ਮਾਂ ਤੋਂ ਪਾਸੇ ਹੋ ਗਿਆ, ਬਚੇਗਾ ਕਿਵੇਂ, ਉਸ ਦੀ ਰੱਖਿਆ ਕੌਣ ਕਰੇਗਾ? ਪਾਤਸ਼ਾਹ ਜੀ ਇਸੇ ਲਈ ਕਹਿੰਦੇ ਨੇ ਮੈਂ ਤੇ ਚੱਲ ਰਿਹਾ ਗੁਰਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ। ਥਾਂ ਥਾਂ ਤੇ ਬਾਣੀ ਵਿੱਚ ਲਿਖਿਆ ਗੁਰਪ੍ਰਸਾਦ, ਇਸ ਦਾ ਭਾਵ ਸਪਸ਼ਟ ਹੈ ਕਿ ਗੁਰੂ ਦੀ ਕਿਰਪਾ ਦੁਆਰਾ ਮਿਲਦਾ, ਅਸੀਂ ਚੱਲਣਾ ਹੈ ਗੁਰੂ ਦੀ ਕਿਰਪਾ ਨਾਲ। ਫਿਰ ਚੱਲੀਏ ਕਿਵੇਂ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰਚਾਲੀ, ਗੁਰੂ ਦੀ ਚਾਲ ਗੁਰੂ ਦੀ ਮਰਿਆਦਾ ਤੇ ਕਿਵੇਂ ਚੱਲੀਏ? ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ, ਕਿਰਪਾ ਕਰਕੇ ਸਾਨੂੰ ਪੱਲੇ ਲਾ ਲਵੇ। ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ, ਅਗਮੇ ਅਗੋਚਰ ਕੀਮਤ ਨਹੀਂ ਪਾਈ, ਗੁਰਪ੍ਰਸਾਦੀ ਮਨ ਵਸਾਹੀ, ਸਦਾ ਸ਼ਬਦ ਸਲਾਹੀ ਗੁਣਦਾਤਾ, ਲੇਖਾ ਕੋਈ ਨਾ ਮੰਗੇ ਤਾਹਾ। ਇਸ ਬਚਨ ਦਾ ਅਰਥ ਹੋਇਆ ਸਦਾ ਵਾਸਤੇ ਸ਼ਬਦ ਦੁਆਰਾ, ਕਿਉਂਕਿ ਆਪਣੀ ਮਤ ਦੁਆਰਾ ਨਹੀਂ ਸ਼ਬਦ ਦੁਆਰਾ ਸਿਫਤ ਕਰਨੀ ਜੋ ਸ਼ਬਦ ਕਹਿੰਦਾ। ਜੇ ਸ਼ਬਦ ਦੁਆਰਾ ਕੋਈ ਸਿਫਤ ਸਲਾਹ ਕਰੇ ਗੁਣਾਂ ਦੇ ਦਾਤੇ ਦੀ, ਲੇਖਾ ਕੋਈ ਨਾ ਮੰਗੇ ਤਾਹਾ ਹੈ, ਉਸ ਕੋਲੋਂ ਕੋਈ ਲੇਖਾ ਨਹੀਂ ਮੰਗੇਗਾ, ਉਸ ਦੇ ਲੇਖੇ ਮੁੱਕ ਜਾਣਗੇ। ਇੱਕ ਬੇਨਤੀ ਦੇ ਨਾਲ ਸਮਾਪਤੀ ਹੈ ਕਿ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ, ਮਨ ਮਾਂਝਾ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਸਦਾ ਲੇਖਾ ਹੀ ਮੁੱਕ ਗਿਆ। ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਓ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ, ਜੋ ਫਾਟਿਓ ਸਗਲੋ ਲੇਖਾ। ਲੇਖਾ ਉਹਨਾਂ ਦਾ ਹੈ ਜਿਨ੍ਹਾਂ ਨੇ ਅਜੇ ਹਉਮੈ ਬਚਾਈ ਹੈ, ਜਿਨ੍ਹਾਂ ਹਉਮੈ ਮੁਕਾ ਲਈ, ਨਾਮ ਜਪ ਲਿਆ, ਰਜ਼ਾ ਵਿੱਚ ਆ ਗਏ, ਉਹਨਾਂ ਦਾ ਲੇਖਾ ਮੁੱਕ ਗਿਆ, ਉਹਨਾਂ ਦਾ ਕੋਈ ਲੇਖਾ ਨਹੀਂ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਉਹਨਾਂ ਦੇ ਲੇਖੇ ਚ ਪ੍ਰੇਮ ਹੀ ਪ੍ਰੇਮ ਹੈ। ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲਰਾਸ, ਇਸ਼ਕ ਮੁਹੱਬਤ ਨਾਨਕਾ, ਲੇਖਾ ਕਰਤੇ ਪਾਸ। ਮਾਲਕ ਮਿਹਰ ਕਰੇ ਬਖਸ਼ਿਸ਼ ਕਰੇ। ਇੰਨੇ ਸ਼ਬਦ ਜੋ ਆਖੇ ਨੇ ਫੁੱਲਾਂ ਦੀ ਖਿਮਾ, ਗੁਰੂ ਦੀ ਮਤ ਅਨੁਸਾਰ ਕੁਛ ਵਿਚਾਰਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ। ਜਿੰਨਾ ਸਮਾਂ ਆਪਦਾ ਬਖਸ਼ਿਆ ਸੀ ਅੱਜ ਸਮਾਪਤ ਹੈ। ਅਗਲਾ ਪ੍ਰੋਗਰਾਮ ਆਪ ਜੀ ਸਰਵਨ ਕਰੋ। ਆਓ ਪਿਆਰ ਸਾਹਿਤ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਨਾਨਕ ਕਹੈ ਸੁਣ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਉਪਰੰਤ ਲੜੀਵਾਰ ਬਾਣੀ ਦੀ ਵਿਚਾਰ ਆਰੰਭ ਕਰੀਏ। ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸਿਉ ਸਦ ਹੀ ਰਹਿ ਸਮਾਏ। ਮੁਕਤੀ ਦਾ ਸੰਕਲਪ ਜੋ ਆਮ ਸਾਡੀ ਜ਼ੁਬਾਨ ਤੇ ਚੜ ਗਿਆ ਉਹ ਠੀਕ ਨਹੀਂ। ਸੱਜਣ ਕਹਿਣ ਲੱਗੇ, ਸਵਰਗ ਲੈਣ ਵਾਸਤੇ, ਸਵਰਗ ਪਾਉਣ ਲਈ ਕੀ ਚਾਹੀਦਾ। ਦੂਸਰਾ ਵਿਵੇਕੀ ਸੀ, ਕਹਿਣ ਲੱਗਾ ਸਿਰਫ ਮਰਨ ਦੀ ਲੋੜ ਹੈ, ਮਰ ਜਾ ਲੋਕੀ ਆਪੇ ਆਖਣਗੇ ਸਵਰਗਵਾਸੀ। ਜਿਹੜਾ ਮਰ ਗਿਆ ਭਾਵੇਂ ਕਿਵੇਂ ਮਰ ਗਿਆ, ਲੋਕੀ ਸਵਰਗਵਾਸੀ ਨਾਲ ਜੋੜ ਦਿੰਦੇ ਨੇ। ਮਰਨ ਨਾਲ ਕੋਈ ਸਵਰਗਵਾਸੀ ਨਹੀਂ ਬਣਦਾ, ਬੈਕੁੰਠ ਵਾਸੀ ਨਹੀਂ ਬਣਦਾ, ਮੁਕਤ ਨਹੀਂ ਹੁੰਦਾ। ਠੀਕ ਜਿਉਣ ਨਾਲ ਕੋਈ ਸਵਰਗਵਾਸੀ ਜਾਂ ਮੁਕਤ ਹੁੰਦਾ ਹੈ। ਸਵਾਲ ਇਹ ਨਹੀਂ ਕਿ ਮਰਿਆ ਕਿਵੇਂ, ਪ੍ਰਸ਼ਨ ਬਹੁਤ ਵੱਡਾ ਹੈ ਕਿ ਬੰਦਾ ਜੀਵਿਆ ਕਿਵੇਂ। ਤੇ ਜਿਹੜਾ ਕੰਮ ਜਿਉਂਦਿਆਂ ਹੋ ਸਕਦਾ ਉਸ ਨੂੰ ਤੂੰ ਮਰਨ ਤੋਂ ਬਾਅਦ ਕਿਉਂ ਉਸ ਦੀ ਆਸ ਰੱਖਦਾ ਹੈ ਜਿਉਂਦਿਆਂ ਕਰ। ਬਾਣੀ ਵਿੱਚ ਜੋ ਮੁਕਤੀ ਦਾ ਸੰਕਲਪ ਹੈ ਉਹ ਜਿਉਂਦਿਆਂ ਹੀ ਹੈ। ਕਹਿਤ ਕਬੀਰਾ ਜੋ ਹਰ ਧਿਆਵੈ, ਜੀਵਤ ਬੰਧਨ ਤੋਰੈ। ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮੁਕਤੀ ਕੀ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ। ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ। ਸਦਾ ਆਨੰਦ ਤਹ ਨਹੀਂ ਬਯੋਗ, ਤੈਸਾ ਸਵਰਨ ਤੈਸੀ ਉਸ ਮਾਟੀ। ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਜਿਸ ਬੰਦੇ ਦੀ ਇਹ ਅਵਸਥਾ ਬਣ ਗਈ ਮੁਕਤ ਹੈ। ਮੁਕਤੀ ਦਾ ਅਰਥ ਹੈ ਬੰਧਨ ਕੋਈ ਨਹੀਂ। ਮੁਕਤ ਹੋਣ ਵਾਸਤੇ ਜੀਵਨ ਮਿਲਿਆ, ਅਸਲ ਵਿੱਚ ਮਰਨ ਲਈ ਇਹ ਜੀਵਨ ਨਹੀਂ ਮਿਲਿਆ। ਇੱਕ ਵਿਦਵਾਨ ਦਾ ਕਥਨ ਹੈ, ਉਸਨੂੰ ਪੁੱਛਿਆ ਗਿਆ ਲੋਕੀ ਕਿਉਂ ਜਿਉਂਦੇ ਨੇ, ਇਹ ਬੰਦਾ ਸੰਸਾਰ ਵਿੱਚ ਕਿਉਂ ਜਿਉਂਦਾ। ਉਹ ਕਹਿਣ ਲੱਗੇ ਸਿਰਫ ਮਰਨ ਵਾਸਤੇ, ਹੋਰ ਤੇ ਕੋਈ ਕੁਛ ਕਰਦਾ ਨਜ਼ਰ ਨਹੀਂ ਆਉਂਦਾ, ਸਿਰਫ ਮੌਤ ਨੂੰ ਉਡੀਕ ਰਿਹਾ ਬੰਦਾ, ਮਰਨ ਵਾਸਤੇ ਹੀ ਜੀਵ ਰਿਹਾ। ਸੱਚ ਹੈ ਮਨਮੁਖ ਤੇ ਮੌਤ ਨੂੰ ਹੀ ਉਡੀਕਦਾ, ਹੋਰ ਉਸਨੂੰ ਕੁਛ ਨਜ਼ਰ ਨਹੀਂ ਆ ਰਿਹਾ ਕੀ ਕਰਾਂ। ਪਰ ਗੁਰਮੁਖ ਜਿਹੜਾ ਹੈ ਉਸਦੇ ਜੀਵਨ ਦਾ ਕੁਛ ਲਕਸ਼ ਹੋਰ ਹੈ। ਉਸਦੇ ਜੀਵਨ ਦਾ ਲਕਸ਼ ਕੀ ਹੈ, ਹਵਾ ਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰਨ ਜ਼ੌਕੇ ਚੁਣੀ ਆਮਦਨ ਨਬੂਦ ਮਰਾ। ਹੁਸ਼ ਬਵਦ ਉਮਰ ਕੇ ਦਰ ਯਾਦ ਬਗੁਜ਼ਰਦ, ਵਰਨਾ ਚੇ ਹਾਸਲ ਅਸਤੇ ਅਸੀਂ ਗੁੰਬਦੇ ਕਾਬੂਦ ਮਰਾ। ਜੀਵਨ ਦਾ ਲਕਸ਼ ਹੈ ਆਏ ਥੇ ਭਗਤੀ ਕੇ ਲੀਏ, ਦੁਨੀਆ ਮੇਂ ਨਾ ਕੁਛ ਕਰ ਸਕੇ, ਜ਼ਿੰਦਗੀ ਕਾ ਗੁਜ਼ਰਨਾ ਹੈ ਵਾਂ ਸੇ ਬਦਤਰ ਹੋ ਗਯਾ। ਅਮਾਲੇ ਅਮਾਲ ਸੇ ਨਿਕਲਾ ਨਾ ਇਕ ਨੇਕੀ ਕਾ ਨਾਮ, ਸਭ ਗੁਨਾਹੋ ਸੇ ਸਿਹਾ ਦਫ਼ਤਰ ਕਾ ਦਫ਼ਤਰ ਹੋ ਗਯਾ। ਤੂੰ ਆਇਆ ਸਾਂ ਮੁਕਤ ਹੋਣ ਵਾਸਤੇ, ਤੇ ਮੁਕਤ ਹੋਣਾ ਜਿਉਂਦੇ, ਕਾਮ ਤੋਂ ਮੁਕਤ ਹੋਣਾ ਜਿਉਂਦੇ ਹੀ। ਮਰ ਕੇ ਕਾਮ ਤੋਂ ਮੁਕਤ ਹੋਵਾਂਗਾ ਕਿੰਨੀ ਹਾਸੋਹੀਣੀ ਗੱਲ ਹੈ, ਉਹ ਤੇ ਮੁਰਦਾ ਹੋਵੇਗਾ। ਕਾਮ ਤੋਂ ਮੁਕਤ ਹੋਣਾ ਜਿਉਂਦਿਆਂ, ਕ੍ਰੋਧ ਤੋਂ ਮੁਕਤ ਹੋਣਾ ਜਿਉਂਦਿਆਂ, ਲੋਭ ਤੋਂ ਮੁਕਤ ਹੋਣਾ ਜਿਉਂਦਿਆਂ ਹੀ। ਜਿਉਂਦਿਆਂ ਕੋਈ ਆਖੇ ਬੰਦਾ ਕਾਮੀ ਨਹੀਂ ਤੇ ਕਿੰਨੀ ਸ਼ੋਭਾ ਹੈ, ਜਿਉਂਦਿਆਂ ਕੋਈ ਆਖੇ ਬੰਦਾ ਕ੍ਰੋਧੀ ਨਹੀਂ ਦੀ ਕਿੰਨੀ ਮਹਿਮਾ ਹੈ ਮਨੁੱਖਤਾ ਦੀ, ਜਿਉਂਦਿਆਂ ਕੋਈ ਆਖੇ ਬੰਦਾ ਜੋ ਤੁਰਿਆ ਫਿਰਦਾ ਲੋਭੀ ਨਹੀਂ, ਇਹ ਮੋਹ ਵਿੱਚ ਨਹੀਂ, ਇਹ ਹੰਕਾਰੀ ਨਹੀਂ, ਇਹ ਤੇ ਸ਼ੋਭਾ ਹੈ। ਲੇਕਿਨ ਇੱਕ ਲਾਸ਼ ਪਈ ਹੈ ਤੇ ਮੈਂ ਮੁਰਦੇ ਨੂੰ ਆਖਾਂ ਜੀ ਇਹ ਕਾਮੀ ਨਹੀਂ ਤੇ ਕੀ ਆਖੋਗੇ, ਇਹ ਕ੍ਰੋਧੀ ਨਹੀਂ ਮੁਰਦਾ, ਇਹ ਲੋਭੀ ਨਹੀਂ, ਇਹ ਮੋਹ ਵਿੱਚ ਨਹੀਂ, ਇਹ ਹੰਕਾਰੀ ਨਹੀਂ, ਹੈ ਹੀ ਮੁਰਦਾ, ਹੁਣ ਕੀ ਹੋਵੇਗਾ।
ਜਿਉਂਦਾ ਬੰਦਾ ਮੁਕਤ ਹੋਵੇ ਤੇ ਕੋਈ ਮਹਿਮਾ ਹੈ, ਮੁਰਦੇ ਦੀ ਕੋਈ ਮਹਿਮਾ ਨਹੀਂ। ਹਾਂ, ਜਿਉਂਦਿਆਂ ਮੁਰਦਾ ਹੋ ਉਹ ਕਿਵੇਂ? ਹਉਮੈ ਵੱਲੋਂ ਮੌਤ ਆ ਕੇ ਤੈਨੂੰ ਮਾਰੇ, ਉਸ ਤੋਂ ਪਹਿਲੋਂ ਗੁਰੂ ਦੇ ਸ਼ਬਦ ਦੁਆਰਾ ਮਰ ਜਾ, ਤਾਂ ਕਿ ਮੌਤ ਨੂੰ ਮਾਰਨ ਵਾਸਤੇ ਲੱਭੇ ਹੀ ਕੁਛ ਨਾ। ਜਿਵੇਂ ਕਿਹਾ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਜਿਸ ਦਾ ਮਰਨ ਮੁੱਕ ਗਿਆ, ਬੰਧਨ ਕੱਟੇ ਗਏ, ਇਹ ਹੈ ਮੁਕਤ। ਪਾਤਸ਼ਾਹ ਜੀ ਕਹਿ ਰਹੇ ਨੇ, ਹੁੰਦਾ ਕਿਵੇਂ ਹੈ? ਗੁਰੂ ਦੇ ਸ਼ਬਦ ਦੀ ਕਮਾਈ ਨਾਲ। ਕਮਾਈ ਜੋ ਹੈ, ਇਸ ਦੇ ਤਿੰਨ ਪੜਾਅ ਨੇ, ਮੈਂ ਆਪ ਜੀ ਦੇ ਸਾਹਮਣੇ ਰੱਖਦੇ ਹਾਂ। ਸਿਰਫ ਕਈ ਵਾਰੀ ਸਮਝਿਆ ਕਿ ਜ਼ੁਬਾਨ ਤੋਂ ਪੜ੍ਹੀ ਜਾਣਾ ਇਹੀ ਸ਼ਬਦ ਦੀ ਕਮਾਈ ਹੈ, ਨਹੀਂ ਇੱਥੇ ਤੱਕ ਗੱਲ ਜੇ ਹੁੰਦੀ ਤੇ ਬੜਾ ਸੌਖਾ ਸੀ ਕੰਮ। ਇਹਨਾਂ ਨਹੀਂ, ਬੀਜ ਪਹਿਲੇ ਸਾਡੇ ਹੱਥ ਤੇ ਹੁੰਦਾ, ਕਮਾਇਆ ਨਾ ਕਮਾਈ ਕੀਤੀ ਹੁੰਦੀ ਤੇ ਬੀਜ ਹੱਥ ਵਿੱਚ ਕਿਵੇਂ ਆ ਜਾਂਦਾ, ਫਿਰ ਉਹਨੂੰ ਬੀਜ ਦਿੱਤਾ। ਪਰ ਜੇ ਉਹ ਧਰਤੀ ਦੇ ਵਿੱਚ ਹੀ ਰਹਿ ਜਾ, ਗਲ ਗਿਆ, ਫਿਰ ਵੀ ਕਮਾਈ ਕੋਈ ਨਾ ਹੋਈ। ਬਾਹਰ ਆਇਆ, ਅਨਾਜ ਆ ਗਿਆ, ਅਨੰਤ ਗੁਣਾ ਘਰ ਘਰ ਪਹੁੰਚ ਗਿਆ, ਇਹ ਹੈ ਕਮਾਈ। ਪਹਿਲੇ ਸ਼ਬਦ ਜਪਣਾ ਹੈ। ਇਹ ਜਿਹੜਾ ਜਪਿਆ ਨਾ ਅਜੇ ਤੱਕ, ਇਹ ਤੇ ਬੀਜ ਹੱਥ ਤੇ ਹੈ, ਹਿਰਦੇ ਵਿੱਚ ਵਸ ਗਿਆ, ਬੀਜ ਧਰਤੀ ਵਿੱਚ ਚਲਾ ਗਿਆ, ਲੇਕਿਨ ਸੇਵਾ ਬਣ ਕੇ ਬਾਹਰ ਆ ਗਿਆ ਤੇ ਇਹ ਕਮਾਈ ਹੋ ਗਈ। ਜਿਸ ਵੇਲੇ ਉਹ ਬੀਜ ਨਾਮ ਦਾ ਜਾਪ, ਨਾਮ ਦਾ ਨਿਵਾਸ, ਨਾਮ ਦਾ ਪ੍ਰਕਾਸ਼, ਜੇ ਐਸਾ ਹੋ ਗਿਆ ਤੇ ਕਮਾਈ ਹੋ ਗਈ। ਇਹ ਹੈ ਸ਼ਬਦ ਦੀ ਕਮਾਈ। ਜੀਵਨ ਮੁਕਤ ਗੁਰ ਸ਼ਬਦ ਕਮਾਏ। ਕਈ ਵਾਰੀ ਅਸੀਂ ਇਹ ਵੀ ਸੋਚ ਲਿਆ, ਇਹ ਤੇ ਚੰਦ ਬੰਦਿਆਂ ਦਾ ਕੰਮ ਹੈ, ਬੈਠ ਕੇ ਨਾਮ ਹੀ ਜਪਦੇ ਰਹੀਏ ਤੇ ਪਰਿਵਾਰ ਦਾ ਕੀ ਬਣੇਗਾ, ਪਰਿਵਾਰ ਭੁੱਖਾ ਮਰ ਜਾਏਗਾ, ਐਸਾ ਸੋਚ ਨਹੀਂ। ਪਰ ਜਿੰਨਾ ਦਿਨ ਰਾਤ ਪਰਿਵਾਰ ਲਈ ਇੱਕ ਕਰ ਦਿੱਤੀ, ਪਰਿਵਾਰ ਫਿਰ ਵੀ ਨਹੀਂ ਰੱਜਿਆ, ਬਣਿਆ ਕੀ ਹੈ? ਕਾਮਨ ਲੋੜੈ ਸੋਨਾ ਰੂਪਾ, ਮਿੱਤਰ ਲੋੜੇਨ ਸੁਖਾ ਦਾਤਾ, ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜਮਪੁਰ ਵਾ ਦਾਤਾ। ਉਹ ਫਿਰ ਤ੍ਰਿਪਤ ਨਹੀਂ ਹੋਏ, ਫਿਰ ਨਹੀਂ ਰੱਜੇ। ਹਾਂ, ਜਿੰਨਾ ਨਾਮ ਜਪਿਆ ਗੁਰਸਿੱਖਾਂ ਕੀ ਭੁੱਖ ਸਭ ਗਈ, ਤੇ ਨਾ ਪਿੱਛੇ ਹੋਰ ਖਾਏ ਗਨੇਰੀ। ਅੱਜ ਉਹਨਾਂ ਦੇ ਨਾਂ ਤੇ ਲੰਗਰ ਪਏ ਚੱਲਦੇ, ਕਰੋੜਾਂ ਬੰਦੇ ਖਾ ਰਹੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਜਿਨ੍ਹਾਂ ਸ਼ਬਦ ਕਮਾਇਆ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਂ ਤੇ ਗਹੁਰ ਗਿਆਨ ਪ੍ਰਗਟਿਓ ਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ, ਦੁੱਖਾਂ ਦਾ ਨਾਸ ਹੋ ਗਿਆ, ਦਲਿੱਦਰ ਦਾ ਨਾਸ ਹੋ ਗਿਆ, ਪਾਪਾਂ ਦਾ ਨਾਸ ਹੋ ਗਿਆ। ਇਹ ਗੁਰੂ ਦੀ ਸ਼ਬਦ ਦੀ ਕਮਾਈ ਹੈ, ਜੋ ਜਿਉਂਦਿਆਂ ਬੰਧਨ ਕੱਟ ਦਿੰਦੀ ਹੈ, ਇਹ ਜੀਵ ਮੁਕਤ ਹੋ ਜਾਂਦਾ। ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸਿਉ ਸਦ ਹੀ ਰਹੇ ਸਮਾਏ। ਪਰਮਾਤਮਾ ਵਿੱਚ ਸਦਾ ਵਾਸਤੇ ਲੀਨ ਹੁੰਦਾ। ਜਿਵੇਂ ਕਿਹਾ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ, ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਜੈ ਚਿਤਾਰੇ। ਗੁਰਮੁਖ ਸਮਨ ਸਮਾਧ ਹੈ, ਆਪੇ ਆਪਣਾ ਥਾਪਿਓ ਥਾਪੇ। ਉਹਦੇ ਸੌਣੇ ਵਿੱਚ ਵੀ ਸਮਾਧੀ, ਜਾਗਣ ਵਿੱਚ ਵੀ ਸਮਾਧੀ, ਉੱਥੇ ਸੁੱਤਾ ਵੀ ਸਮਾਧੀ ਵਿੱਚ ਹੈ। ਸੁੱਤਿਆਂ ਵੀ ਉਹ ਰੱਬ ਨਾਲ ਜੁੜਿਆ ਹੋਇਆ। ਸਹਿਜੇ ਜਾਗੈ ਸਹਿਜੈ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੈ। ਦੂਜੀ, ਹਰ ਸਿਉ ਸਦ ਹੀ ਰਹੇ ਸਮਾਏ, ਹਮੇਸ਼ਾ ਉਹ ਸਦਾ ਵਾਸਤੇ ਰੱਬ ਵਿੱਚ ਹੀ ਲੀਨ ਰਹਿੰਦਾ ਹੈ। ਗੁਰ ਕਿਰਪਾ ਤੇ ਮਿਲੇ ਵਡਿਆਈ, ਹਉਮੈ ਰੋਗ ਨਾ ਤਾਹਾ ਹੈ। ਗੁਰੂ ਦੀ ਕਿਰਪਾ ਨਾਲ ਹੀ ਵਡਿਆਈ ਮਿਲਦੀ, ਆਪਣੇ ਕਰਨ ਦਾ ਕੰਮ ਨਹੀਂ। ਆਪ ਦੀ ਖਿਦਮਤ ਵਿੱਚ ਇੱਕ ਬੇਨਤੀ ਕਰਾਂ, ਜਿੰਨੀ ਘਾਲਣਾ ਹੈ ਨਾ, ਧਾਰਮਿਕ ਸਾਧਨਾ ਔਖੀ ਤੋਂ ਲੈ ਕੇ ਸੌਖੀ ਤੱਕ, ਇਸ ਨਾਲ ਬੰਦਾ ਸਿਰਫ ਥੱਕ ਜਾਂਦਾ, ਟੁੱਟ ਜਾਂਦਾ, ਡਿੱਗ ਪੈਂਦਾ ਔਰ ਕਹਿ ਦਿੰਦਾ ਮੇਰੇ ਕੀਤਿਆਂ ਕੁਛ ਵੀ ਨਹੀਂ ਹੁੰਦਾ। ਇਸ ਨਾਲ ਇਸਦਾ ਹੰਕਾਰ ਟੁੱਟਦਾ, ਅਭਿਮਾਨ ਟੁੱਟਦਾ। ਘਾਲਣਾ ਉਸ ਮਾਲਕ ਦੀ ਕੀਮਤ ਨਹੀਂ, ਮੁੱਲ ਨਹੀਂ, ਘਾਲਣਾ ਨਾਲ ਤੇ ਇੰਨਾ ਹੈ ਕਿ ਅਸੀਂ ਥੱਕ ਕੇ ਡਿੱਗ ਪਏ, ਸਾਡਾ ਹੰਕਾਰ ਡਿੱਗ ਪਵੇ ਕਿ ਮੈਂ ਦਾਤਾ ਕੁਛ ਨਹੀਂ ਕਰ ਸਕਦਾ, ਮੈਂ ਤੇਰੀ ਸ਼ਰਨ ਵਿੱਚ ਹਾਂ, ਹੁਣ ਤੇਰੀ ਕਿਰਪਾ ਹੀ ਹੈ, ਇਹ ਜਨਮ ਤੇ ਜਾ ਰਿਹਾ, ਮਿਲ ਪੈ ਤੇ ਤੇਰੀ ਮਿਹਰ ਕਿਰਪਾ ਤੇਰੀ ਬਖਸ਼ਿਸ਼। ਐਸੀ ਭਾਵਨਾ ਘਾਲਣਾ ਤੋਂ ਬਾਅਦ ਆਉਂਦੀ ਹੈ, ਪਹਿਲੋਂ ਨਹੀਂ। ਹਰ ਸਿਉ ਸਦ ਹੀ ਰਹੇ ਸਮਾਏ, ਗੁਰ ਕਿਰਪਾ ਤੇ ਮਿਲੇ ਵਡਿਆਈ। ਇਹ ਵਡਿਆਈ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ ਤੇ ਜਿਸ ਨੂੰ ਮਿਲੀ, ਹਉਮੈ ਰੋਗ ਨ ਤਾਹਾ ਹੈ, ਉਸ ਥਾਂ ਤੇ ਉਸ ਹਿਰਦੇ ਵਿੱਚ ਉਸ ਸਰੀਰ ਵਿੱਚ ਹਉਮੈ ਦਾ ਰੋਗ ਨਹੀਂ ਲੱਭਦਾ। ਬਾਕੀ ਕਰੋੜਾਂ ਤਕਲੀਫਾਂ ਆ ਜਾਣ, ਰੱਬ ਦਾ ਪਿਆਰਾ ਕਦੀ ਨਹੀਂ ਘਬਰਾਉਂਦਾ। ਮੈਨੂੰ ਯਾਦ ਆਈ ਇੱਕ ਘਟਨਾ, ਇੱਕ ਹਕਾਇਤ ਲਿਖੀ ਹੈ ਸਾਧੀ ਸਾਹਿਬ ਨੇ। ਉਹ ਕਹਿੰਦੇ ਇੱਕ ਫਕੀਰ ਬੈਠਾ ਸੀ ਜੰਗਲ ਵਿੱਚ ਤੇ ਭੇੜੀਏ ਨੇ ਉਹਨੂੰ ਜ਼ਖਮੀ ਕਰ ਦਿੱਤਾ। ਇੰਨੇ ਨੌਂਦਰ ਮਾਰੇ, ਉਸਦਾ ਸਰੀਰ ਸਾਰਾ ਜ਼ਖਮ ਹੀ ਜ਼ਖਮ, ਤੇ ਉਹ ਕਰਾ ਰਿਹਾ ਸੀ ਵਿਚਾਰਾ ਭੀੜ ਨਾਲ, ਸਰੀਰ ਤੇ ਸਰੀਰ ਹੀ ਹੈ ਨਾ ਆਖਰ। ਕਿਸੇ ਪੁੱਛਿਆ, ਬਾਬਾ ਜੀ ਇਹ ਤੁਹਾਨੂੰ ਤਕਲੀਫ ਕਿਉਂ ਆਈ? ਕਹਿਣ ਲੱਗਾ, ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰਾਨਾ। ਕਹਿਣ ਲੱਗੇ ਕਿਉਂ? ਕਹਿਣ ਲੱਗਾ ਮੈਂ ਮੁਸੀਬਤ ਵਿੱਚ ਮੁਬਤਲਾ ਹਾਂ, ਮੈਂ ਕਿਸੇ ਗੁਨਾਹ ਵਿੱਚ ਗ੍ਰਿਫਤਾਰ ਨਹੀਂ, ਮੈਂ ਕੋਈ ਪਾਪ ਨਹੀਂ ਕੀਤਾ। ਜਿਹੜੀ ਪਾਪ ਦੀ ਸਜ਼ਾ ਮਿਲੀ ਹੋਵੇ, ਇੱਕ ਜਾਨਵਰ ਨਾਲ ਵਾਹ ਪੈ ਗਏ, ਇਸ ਦੀ ਮੈਨੂੰ ਕੋਈ ਤਕਲੀਫ ਨਹੀਂ। ਇਹ ਤਕਲੀਫ ਮੇਰੇ ਸਰੀਰ ਤੱਕ ਹੈ, ਪਰ ਜੇ ਮੈਂ ਕੋਈ ਭੁੱਲ ਹੁੰਦੀ ਤੇ ਸਰੀਰ ਮੇਰੇ ਮਨ ਤੱਕ ਤਕਲੀਫ ਪਹੁੰਚਣੀ ਸੀ। ਗੁਰਮੁਖ ਜਨ ਕਹਿੰਦਾ ਮਨ ਤੱਕ ਪਛਤਾਵਾ ਨਾ ਪਹੁੰਚੇ ਕਿ ਮੈਂ ਗਲਤ ਕੀਤਾ, ਮਨ ਤੱਕ ਅਵਗਣ ਦਾ ਪਛਤਾਵਾ ਨਾ ਪਹੁੰਚੇ, ਸਰੀਰ ਦੀ ਕੋਈ ਗੱਲ ਨਹੀਂ। ਇਹ ਤਕਲੀਫ ਹੈ ਸਰੀਰ ਤੱਕ, ਭੇੜੀਆ ਮਿਲ ਗਿਆ ਕੋਈ ਹਰਜ ਨਹੀਂ, ਕਦੀ ਭੇੜੀਏ ਪਸ਼ੂ ਮਿਲ ਜਾਂਦੇ ਨੇ, ਕਦੀ ਭੇੜੀਏ ਜਾਨਵਰ ਤੇ ਬੰਦੇ ਮਿਲ ਜਾਂਦੇ ਨੇ, ਉਹ ਫਿਰ ਕੀ ਕਰਦੇ ਨੇ? ਬੜਾ ਸੁੰਦਰ ਉਹਨਾਂ ਕਿਹਾ, ਉਹ ਕਹਿੰਦੇ ਨੇ ਸੰਗੇ ਬਦ ਗਾਉ ਹੋਰ ਅਗਰ ਕਾਸਾਏ ਜ਼ਰੀ ਸ਼ਕੰਦ, ਕੀਮਤੇ ਸੰਗ ਨਹਿ ਫਜ਼ਾਏ ਜ਼ਰ ਕੰਮ ਨਾ ਸ਼ਬਦ। ਭਾਈ ਇੱਕ ਭੈੜਾ ਪੱਥਰ, ਮੋਤੀਆਂ ਜੜੇ, ਹੀਰਿਆਂ ਜੜੇ, ਸੋਨੇ ਦੇ ਪਿਆਲੇ ਨੂੰ ਜੇ ਤੋੜ ਦੇਵੇ ਤੇ ਕੀ ਪੱਥਰ ਦੀ ਕੀਮਤ ਵੱਧ ਜਾਣੀ ਹੈ ਤੇ ਉਸ ਪਿਆਲੇ ਦੀ ਕੋਈ ਕੀਮਤ ਘੱਟ ਜਾਣੀ ਹੈ? ਖੱਟ ਕੰਚਨ ਯਾਰ ਸੁਗੜ ਨਰ, ਟੁੱਟਤ ਜੁੜਤ ਕਈ ਬਾਰ, ਮੂਰਖ ਘੜਾ ਕੁਮਾਰ ਕਾ ਜੁੜੇ ਨਾ ਦੂਜੀ ਵਾਰ। ਸੋਨੇ ਦਾ ਘੜਾ 100 ਵਾਰੀ ਟੁੱਟ ਜਾਏ ਉਸਦੀ ਕੀਮਤ ਘੱਟਦੀ, ਦਿਨ ਬਾ ਦਿਨ ਸੋਨੇ ਦੀ ਕੀਮਤ ਵੱਧਦੀ ਜਾ ਰਹੀ ਹੈ, ਲੇਕਿਨ ਘੁਮਿਆਰ ਦਾ ਘੜਾ ਟੁੱਟ ਜਾਏ ਤੇ ਦੁਬਾਰਾ ਨਹੀਂ ਬਣਦਾ। ਮਨਮੁਖ ਹੈ ਘੁਮਿਆਰ ਦਾ ਘੜਾ, ਮਿੱਟੀ ਦਾ ਘੜਾ, ਜਿਸ ਨੂੰ ਗੁਰਮੁਖ ਕਹਿੰਦੇ ਹਾਂ, ਸਾਧੂ ਕਹਿੰਦੇ ਹਾਂ, ਭਗਤ ਕਹਿੰਦੇ ਹਾਂ, ਇਹ ਹੈ ਸੋਨੇ ਦਾ ਘੜਾ। ਇਹਨੂੰ 100 ਵਾਰੀ ਕੋਈ ਤੋੜ ਦੇਵੇ, ਕੋਈ ਫਰਕ ਨਹੀਂ ਪੈਂਦਾ। ਉਸਦੀ ਕੀਮਤ ਵੱਧਦੀ ਹੈ ਘਟਦੀ ਨਹੀਂ, ਕਿਉਂਕਿ ਉਹ ਮੁਕਤ ਹੈ, ਉੱਥੇ ਹਉਮੈ ਦਾ ਰੋਗ ਨਹੀਂ। ਹਾਂ, ਹਉਮੈ ਦਾ ਬਚਨ ਕੋਈ ਮੂੰਹ ਤੋਂ ਨਿਕਲ ਜਾਏ ਤੇ ਗੁਰਮੁਖ ਪਛਤਾਉਂਦਾ ਹੈ, ਮੈਂ ਤੇ ਨਾਮ ਜਪਣ ਵਾਲਾ ਸਾਂ, ਅੱਜ ਇਹ ਬਿਮਾਰੀ ਮੈਨੂੰ ਕਿੱਥੋਂ ਲੱਗ ਗਈ, ਮੇਰੇ ਮੂੰਹ ਹਉਮੈ ਦਾ ਬਚਨ ਕਿਉਂ ਨਿਕਲ ਗਿਆ, ਇਹ ਨਹੀਂ ਸੀ ਚਾਹੀਦਾ, ਮੈਨੂੰ ਨਹੀਂ ਸ਼ੋਭਦਾ, ਮੈਨੂੰ ਇਹ ਬਿਮਾਰੀ ਨਹੀਂ ਸੀ ਚਾਹੀਦੀ, ਮੈਨੂੰ ਨਿਮਰਤਾ ਦੀ ਗੱਲ ਕਰਨੀ ਚਾਹੀਦੀ ਸੀ, ਹਉਮੈ ਦੀ ਨਹੀਂ। ਮੈਂ ਤੇ ਨਿਮਰਤਾ ਦੀ ਸੰਜੋਗ ਪਹਿਨੀ ਹੈ, ਸ਼ੈ ਸਹਿਨਸ਼ੀਲ ਸੰਤੰ ਸਮ ਮਿੱਤਰ ਸੁਦੁਰਜਨ ਹੈ, ਨਾਨਕ ਭੋਜਨ ਅਨ ਪ੍ਰਕਾਰੇਨ ਨਿੰਦਕ ਆਵਦ ਹੋਏ ਉਪਤਿਸ਼ਟ ਤੇ। ਉਹ ਰੱਬ ਦਾ ਪਿਆਰਾ ਕਦੀ ਹਉਮੈ ਦੀ ਗੱਲ ਨਹੀਂ ਕਰਦਾ, ਕੋਈ 36 ਪਕਵਾਨ ਲੈ ਕੇ ਆਵੇ ਕਹਿੰਦਾ ਰੱਬ ਤੁਹਾਡਾ ਭਲਾ ਕਰੇ, ਸ਼ਸਤਰ ਲੈ ਕੇ ਮਾਰਨ ਆਵੇ ਉਹਨੂੰ ਵੀ ਆਖਿਆ ਰੱਬ ਤੁਹਾਡਾ ਭਲਾ ਕਰੇ, ਕਿਉਂਕਿ ਹਉਮੈ ਦਾ ਰੋਗ ਹੈ ਨਹੀਂ। ਅਗਲੀ ਪੰਕਤੀ, ਰਸ ਕਸ ਖਾਏ ਪਿੰਡ ਵਧਾਏ। ਅਸੀਂ ਹਉਮੈ ਦਾ ਰੋਗ ਮੁਕਾਉਣ ਵਾਸਤੇ ਆਏ ਹਾਂ, ਜੀਵਨ ਦਾ ਲਕਸ਼ ਤੇ ਹੈ ਇਹ। ਸਤਿਗੁਰੂ ਕਹਿੰਦੇ ਨੇ ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਭਾਈ ਨੰਦ ਲਾਲ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਬਿਮਾਰੀਆਂ ਤੈਨੂੰ ਬਹੁਤ ਨੇ, ਪਰ ਇੱਕ ਬਿਮਾਰੀ ਤੇਰੀ ਬਹੁਤ ਖਤਰਨਾਕ ਹੈ, ਇਹ ਤੇਰੀ ਆਦਤ ਬਹੁਤ ਬੁਰੀ, ਇਹਨੂੰ ਮੁਕਾ ਲੈ ਸੰਗਤ ਵਿੱਚ ਆ ਕੇ। ਖੁਦ ਪ੍ਰਸਤੀ ਖਸਲ ਤੇ ਨਾ ਪਾ ਕੇ ਤੋ, ਤੇ ਜਿਹੜੀ ਖੁਦ ਪ੍ਰਸਤੀ ਨਾ ਮੈਂ ਕਰਨਾ, ਇਹ ਤੇਰੀ ਆਦਤ ਖੋ ਬੜੀ ਭੈੜੀ, ਬਹੁਤ ਬੁਰੀ, ਇਹਨੂੰ ਛੱਡ ਦੇ। خود پرستی خسلتے نا پاکے تو جان گزر کردہ با مشتے خاکے ہو خود پرستی کار نادام آمدہ حق پرستی ذات ایمان آمدہ کہن دے نے خود پرستی تے نادان بندیاں دا کم ہے پر حق پرستی ایمان والیاں دا کم ہے ਧਰਮ ਵਾਲਿਆਂ ਦੀ ਕਾਰ ਉਹ ਆਪਣੀ ਗੱਲ ਕਦੀ ਨਹੀਂ ਕਰਦੇ ਜਦੋਂ ਕਰਨਗੇ ਇਹ ਅਕਾਲ ਪੁਰਖ ਦੀ ਮਿਹਰ ਇਹ ਰੱਬ ਦੀ ਮਿਹਰ ਇਹ ਉਸ ਦਾਤੇ ਦੀ ਕਿਰਪਾ ਕੋਈ ਆਖੇ ਤੁਸੀਂ ਬੜੇ ਚੰਗੇ ਹੋ ਕਹਿੰਦੇ ਨੇ ਚੰਗਿਆਈਆਂ ਉਸ ਦੀਆਂ ਮਿਹਰ ਉਸ ਦੀ ਕਿਰਪਾ ਉਸ ਦੀ ਤੇ ਜਿਸਨੇ ਗੱਲ ਨਹੀਂ ਸਮਝੀ ਉਹਨੇ ਕੀ ਕੀਤਾ ਜੇ ਅਸੀਂ ਨਾਮ ਛੱਡ ਦੇਈਏ ਜ਼ਰਾ ਅੰਦਾਜ਼ਾ ਲਾਓ ਜੀਵਨ ਵਿੱਚੋਂ ਨਾਮ ਦੀ ਕਾਰ ਇਹ ਕੱਢ ਦਈਏ ਤੇ ਬਾਕੀ ਪਤਾ ਕੀ ਰਹਿ ਜਾਂਦਾ ਜਿਹੜਾ ਨਾਮ ਨਹੀਂ ਜਪਦਾ ਨਾਮ ਨਾਲੋਂ ਟੁੱਟ ਗਿਆ ਅਕਸਰ ਵੇਖਿਆ ਸੇਵਾ ਨਾਲੋਂ ਵੀ ਟੁੱਟ ਜਾਂਦਾ ਉਸਦਾ ਜੀਵਨ ਹੋ ਜਾਂਦਾ ਸਵਾਰਥੀ ਕਲਜੁਗੀ ਫਿਰ ਇੱਕ ਹੀ ਕੰਮ ਰਹਿ ਜਾਂਦਾ ਕਿ ਉਹ ਬੰਦਾ ਖਾਈ ਜਾਏ ਪਹਿਨੀ ਜਾਏ ਖਾਣਾ ਪੀਣਾ ਹੰਢਾਣਾ ਬਸ ਇਹੋ ਕੰਮ ਉਸਦਾ ਰਸ ਕਸ ਖਾਏ ਪਿੰਡ ਵਧਾਏ ਪਿੰਡ ਦਾ ਅਰਥ ਹੈ ਸਰੀਰ ਬਸ ਉਹ ਆਪਣਾ ਸਰੀਰ ਵਧਾ ਲੈਂਦਾ ਪੇਟ ਵਧਾ ਲੈਂਦਾ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਕੁਛ ਬੰਦਿਆਂ ਦਾ ਤੇ ਕੰਮ ਇਹੋ ਹੀ ਹੈ ਖਾਈ ਜਾਓ ਨੀਰੋ ਬਾਦਸ਼ਾਹ ਹੋਇਆ ਰੋਮ ਦਾ ਇਸ ਦੇ ਬਾਰੇ ਮੈਂ ਪੜ੍ਹ ਕੇ ਹੈਰਾਨ ਹੋਇਆ 17 ਵਾਰੀ ਦਿਹਾੜੀ ਵਿੱਚ ਭੋਜਨ ਛਕਦਾ ਸੀ ਬਾਕੀ ਜਲ ਪਾਣੀ ਦਾ ਤੇ ਕੋਈ ਅੰਦਾਜ਼ਾ ਨਹੀਂ 17 ਵਾਰੀ ਖਾਣਾ ਖਾਂਦਾ ਸੀ ਬੜੇ ਸਿਆਣੇ ਵੈਦ ਉਸ ਵੇਲੇ ਇਸ ਦੇ ਕੋਲ ਸਨ ਨੌਕਰ ਇਹ ਖਾਂਦਾ ਸੀ ਤੇ ਉਹ ਫੇਰ ਪੇਟ ਖਾਲੀ ਕਰਦੇ ਸਨ ਇਸਦਾ ਫੇਰ ਖਾਣ ਲਈ ਬੈਠ ਜਾਂਦਾ ਸੀ ਵੀਕਨੈਸ ਨਾ ਹੋਵੇ ਪੇਟ ਠੀਕ ਕਰੋ ਇੱਕ ਸੱਜਣ ਬਾਰੇ ਮੈਂ ਪੜ੍ਹਿਆ ਪ੍ਰਸ਼ਾਦੇ ਸ਼ਕੀ ਜਾਏ ਘਰ ਦੀ ਸਵਾਣੀ ਨੇ ਉਹ ਕਹਿਣ ਲੱਗੀ ਪਤੀ ਪਰਮੇਸ਼ਰ ਜੀ ਉਹ ਕਿਰਪਾ ਕਰੋ ਇਹਨੂੰ ਜਰਾ ਗੱਲੀ ਲਾਓ ਕਿਸੇ ਹੋਰ ਪਾਸੇ ਮੈਂ ਆਟਾ ਗੁੰਨ ਲਵਾਂ ਜਿਹੜਾ ਹੈ ਸੀ ਉਹ ਤੇ ਸਾਰਾ ਖਾ ਗਿਆ ਉਹ ਤੇ ਬਚਿਆ ਕੋਈ ਨੀ ਤੇ ਆਟਾ ਗੁੰਨਦੇ ਆ ਕੋਈ 2-4 ਮਿੰਟ ਤੇ ਘੱਟੋ ਘੱਟ ਲੱਗ ਜਾਣਗੇ ਇਹਨੂੰ ਗੱਲ ਗੁਲ ਸੁਣਾ ਉਦੋਂ ਤੱਕ ਕਹਿਣ ਲੱਗਾ ਅੱਛਾ ਹੁਣ ਘਰ ਦਾ ਪੜਦਾ ਤੇ ਰੱਖਣਾ ਪੁਰਾਣੇ ਬੰਦੇ ਜਿਹੜੇ ਸਨ ਇਸ ਗੱਲ ਵੱਲ ਬੜਾ ਧਿਆਨ ਕਰਦੇ ਸਨ ਕੋਈ ਇਹ ਨਾ ਆਖ ਜਾਏ ਇਹਦੇ ਘਰ ਮੈਂ ਗਿਆ ਤੇ ਆਟਾ ਹੀ ਮੁੱਕ ਗਿਆ ਕਹਿਣ ਲੱਗਾ ਤੂੰ ਗੁੰਨ ਮੈਂ ਗੱਲ ਕਰਨਾ ਕਹਿਣ ਲੱਗਾ ਜੀ ਇਹ ਗੱਲ ਸੁਣਿਓ ਮੈਨੂੰ ਇੱਕ ਵੈਦ ਨੇ ਦੱਸਿਆ ਸੀ ਭਈ ਅੱਧ ਚਾ ਕੇ ਪਾਣੀ ਪੀ ਲਈਏ ਨਾ ਤੇ ਬੜਾ ਚੰਗਾ ਹੁੰਦਾ ਅੱਜ ਤੇ ਡਾਕਟਰ ਕਹਿੰਦੇ ਨੇ ਨਾ ਪੀ ਜਾਂ ਪਹਿਲੇ ਪੀ ਲੈ ਜਾਂ ਘੜੀ ਠਹਿਰ ਕੇ ਪੀਵੀ ਪਰ ਉਸ ਨੇ ਆਪਣਾ ਗੁਰ ਵਰਤਿਆ ਅੱਧ ਚਾ ਕੇ ਪਾਣੀ ਪੀ ਲਈਏ ਤੇ ਬੜਾ ਚੰਗਾ ਰਹਿੰਦਾ ਉਹ ਕਹਿਣ ਲੱਗਾ ਜੀ ਮੈਂ ਵੀ ਪੀਨਾ ਹੁੰਦਾ ਪਰ ਮੈਂ ਅੱਧ ਚਾਹਵਾਂਗਾ ਤੇ ਪੀਵਾਂਗਾ ਅਜੇ ਤੇ ਮੈਂ ਆਏ ਅੱਧ ਚਾਹਵਾਂ ਤੇ ਪਾਣੀ ਪੀਵਾਂ ਮੈਂ ਤੇ ਅੱਧ ਚ ਆਇਆ ਹੀ ਨਹੀਂ ਅਜੇ ਤੱਕ ਪਹਿਲੋਂ ਮੈਨੂੰ ਅੱਧ ਚ ਲੈ ਆਓ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਗੁਰੂ ਸਾਹਿਬ ਜੀ ਕਹਿੰਦੇ ਨੇ ਤੂੰ ਕੀਤਾ ਕੀ ਤੂੰ ਖਾਣਾ ਸੀ ਪਰ ਲੋੜ ਅਨੁਸਾਰ ਖਾਣਾ ਸੀ ਭਾਈ ਗੁਰਦਾਸ ਜੀ ਕਹਿੰਦੇ ਨੇ ਹਾਂ ਤੇ ਸਕੂਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਥੋੜਾ ਸਮੇਂ ਥੋੜਾ ਖਾਵੇ ਲੋੜ ਅਨੁਸਾਰ ਖਾਵੇ ਐਸਾ ਨਾ ਹੋਵੇ ਜਿੰਨੀਆਂ ਬੁਰਕੀਆਂ ਜ਼ਰੂਰਤ ਤੋਂ ਜ਼ਿਆਦਾ ਮੂੰਹ ਵਿੱਚ ਪਾਏਗਾ ਉਹਨੇ ਰੋਗ ਅੰਦਰ ਜਾਣਗੇ ਖਾ ਲੋੜ ਅਨੁਸਾਰ ਖਾ ਰੱਬ ਨੇ ਦਿੱਤਾ ਗੁਰੂ ਸਾਹਿਬ ਨੇ ਇਹ ਨਹੀਂ ਆਖਿਆ ਨਾ ਖਾ ਉਹ ਕਹਿੰਦੇ ਨੇ ਭੁੱਖਾ ਨਾ ਰਹਿ ਅੰਨ ਨਾ ਖਾਇਆ ਸਾਧ ਗਵਾਇਆ ਤੂੰ ਸਵਾਦ ਹੀ ਗਵਾ ਲਿਆ ਅੰਨ ਰੱਬ ਨੇ ਦਿੱਤਾ ਸੀ ਛੱਕ ਲੋੜ ਅਨੁਸਾਰ ਛੱਕ ਰਸ ਖਸ ਖਾਏ ਪਿੰਡ ਵਧਾਏ ਭੇਖ ਕਰੇ ਗੁਰ ਸ਼ਬਦ ਨਾ ਕਮਾਏ ਭੇਖ ਕਰ ਲਿਆ ਪਰ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕੀਤੀ ਸ਼ਬਦ ਕਮਾਉਣਾ ਸੀ ਬਹੁਤ ਜ਼ਰੂਰੀ ਹੈ ਧਰਮ ਦੇ ਵਿੱਚ ਦੋ ਗੱਲਾਂ ਬੜੀਆਂ ਸਮਝਣ ਵਾਲੀਆਂ ਨੇ ਇੱਕ ਛੱਡਣੀ ਹੈ ਇੱਕ ਧਾਰਨ ਕਰਨੀ ਹੈ ਪਰ ਸਮਝ ਆਏਗੀ ਤੇ ਤਾਂ ਹੀ ਛੱਡਾਂਗੇ ਅਵਗਣ ਵੀ ਤਾਂ ਹੀ ਛੱਡਿਆ ਜਾਂਦਾ ਜੇ ਸਮਝ ਲਈਏ ਨਹੀਂ ਤੇ ਕੋਈ ਨਹੀਂ ਛੱਡਿਆ ਜਾਂਦਾ ਉਹ ਇਹ ਹੈ ਕਿ ਧਰਮ ਦੀ ਚਿੰਤਾ ਆਤਮਾ ਵਿੱਚ ਹੈ ਸਮਾਜ ਦੀ ਚਿੰਤਾ ਆਚਰਨ ਵਿੱਚ ਹੈ ਬੜੀ ਗਹਿਰੀ ਬਾਤ ਹੈ ਸਮਝਣ ਵਾਲੀ ਸਮਾਜ ਕਹਿੰਦਾ ਤੂੰ ਅੰਦਰੋਂ ਕੀ ਹੈ ਜੋ ਮਰਜ਼ੀ ਹੋ ਬਾਹਰੋਂ ਠੀਕ ਨਜ਼ਰ ਆ ਇਹ ਦੁਨੀਆਦਾਰ ਦੀਆਂ ਅੱਖਾਂ ਮਨ ਨਹੀਂ ਵੇਖਦੀਆਂ ਨੇ ਤਨ ਬਾਹਰੋਂ ਠੀਕ ਕਰਦਾ ਧਰਮ ਕਹਿੰਦਾ ਬਿਲਕੁਲ ਨਹੀਂ ਬਾਹਰ ਦੀ ਗੱਲ ਛੱਡ, ਪਹਿਲੋਂ ਅੰਦਰੋਂ ਠੀਕ ਹੋ, ਕਿਉਂਕਿ ਰੱਬ ਮਨ ਵੇਖਦਾ ਹੈ, ਉਹਦੇ ਪਾਸੇ ਤੇਰਾ ਸਰੀਰ ਜਾਣਾ ਹੀ ਨਹੀਂ। ਇਹ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਉੱਥੇ ਤੇਰਾ ਅਸਲ ਆਪਣਾ ਆਪਾ ਜਾਣਾ, ਉਸ ਵਾਰ ਉਹ ਅੰਦਰ ਦਾ ਚਿੱਤਰ ਜਿਹੜਾ ਉਹ ਸਵਾਰ ਲੈ, ਫੇਰ ਉਹ ਕਿਵੇਂ ਸਵਰੇ। ਹਜ਼ਾਰ ਬੰਦਾ ਕਹਿ ਰਿਹਾ ਤੈਨੂੰ ਤੂੰ ਬੜਾ ਚੰਗਾ, ਤੂੰ ਗੁਰਮੁਖ ਹੈ, ਤੂੰ ਤੇ ਜੀਵਨ ਮੁਕਤ ਹੈ, ਭਰੋਸਾ ਨਾ ਕਰ ਜਦੋਂ ਤੱਕ ਤੇਰਾ ਆਪਣਾ ਮਨ ਨਹੀਂ ਕਹਿੰਦਾ। ਜੇ ਮਨ ਕਹਿੰਦਾ ਤੂੰ ਤੇ ਮਹਾਨ ਪਾਪੀ ਹੈ, ਫਿਰ ਤੂੰ ਆਪਣੇ ਆਪ ਨੂੰ ਜਿੰਨਾ ਆਪ ਜਾਣਨਾ ਕੋਈ ਨਹੀਂ ਜਾਣਦਾ। ਆਪਣੇ ਮਨ ਕੋਲੋਂ ਪੁੱਛ ਤੂੰ ਕੀ ਹੈ, ਫਿਰ ਉਹ ਆਪਣੀ ਸਾਧਨਾ ਇਸ ਢੰਗ ਦੀ ਕਰ ਕਿ ਅੰਦਰੋਂ ਸਵਰ ਜਾਏ, ਤੇਰਾ ਮਨ ਮੰਦਰ ਬਣ ਜਾਏ। ਮਨ ਮੰਦਰ ਤਨ ਵੇਸ਼ ਕਲੰਦਰ ਕਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ। ਨਹੀਂ ਤੇ ਕੀ ਕੀਤਾ, ਇਹ ਸਰੀਰ ਤੇ ਸੀ ਰੱਬੀ ਅਨੁਭਵ ਲਈ, ਰੱਬ ਪਾਉਣ ਲਈ, ਤੇ ਤੂੰ ਕੀ ਕੀਤਾ, ਇਹ ਕੰਧਾ ਹੀ ਸਵਾਰਦਾ ਰਿਹਾ, ਰਹਿਣ ਵਾਲੇ ਦਾ ਧਿਆਨ ਹੀ ਨਹੀਂ ਕੀਤਾ, ਘੋੜੇ ਨੂੰ ਹੀ ਖਰਕਣਾ ਕਰਦਾ ਰਿਹਾ, ਸਾਰੀ ਉਮਰ ਸਵਾਰੀ ਤੇ ਕੀਤੀ ਕੋਈ ਨਾ। ਰਸ ਕਸ ਖਾਏ ਪਿੰਡ ਵਧਾਏ, ਪੇਖ ਕਰੇ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਹਾਂ ਦੁੱਖ ਪਾਰੀ, ਵਿਸ਼ਟਾ ਮਾਹੇ ਸਮਾਹਾ ਹੈ। ਅੰਦਰ ਰੋਗ ਹੈ ਜਿਸਦਾ ਪਹਿਲੇ ਜ਼ਿਕਰ ਕਰ ਦਿੱਤਾ, ਹੋਮੇ ਦਾ ਰੋਗ, ਭਾਰੀ ਦੁੱਖ ਹੈ, ਤੇ ਵਿਸ਼ਟਾ ਦਾ ਕੀੜਾ ਇਹੋ ਜਿਹਾ ਬੰਦਾ ਬਣਦਾ, ਵਿਸ਼ਟਾ ਮਾਹੇ ਸਮਾਹਾ ਹੈ, ਗੰਦਗੀ ਦਾ ਕੀੜਾ ਬਣਦਾ। ਫਿਰ ਅੱਗੇ ਫਰਮਾ ਰਹੇ ਨੇ ਵੇਦ ਪੜ੍ਹੇ ਪੜ ਬਾਦ ਵਖਾਣ। ਗੁਰੂ ਅਮਰਦਾਸ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਧਾਰਮਿਕ ਗ੍ਰੰਥ ਕੋਈ ਵੀ ਹੈ ਜੇ ਇਮਾਨਦਾਰੀ ਨਾਲ ਪੜ੍ਹੇ ਤੇ ਉਹ ਰੱਬ ਦੇ ਨਾਮ ਦੀ ਪ੍ਰੇਰਣਾ ਦਿੰਦਾ, ਪਰ ਨਾਮ ਵਾਸਤੇ ਕੋਈ ਪੜ੍ਹੇ ਸਹੀ, ਜਿਨ੍ਹਾਂ ਨੇ ਪੜ੍ਹਿਆ ਹੀ ਬਹਿਸ ਕਰਨ ਵਾਸਤੇ ਹੈ, ਦੂਸਰਿਆਂ ਨੂੰ ਹਰਾਉਣ ਵਾਸਤੇ, ਉਹਨਾਂ ਨੂੰ ਕੀ ਲੱਭਣਾ ਹੈ। ਵੇਦਾਂ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ, ਫਿਰ ਹੈ ਜਿਉਂ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਭਾਈ ਤੁਸੀਂ ਇੰਜ ਕਰਨਾ, ਹੇਤ ਵਾਦ ਇਹ ਤੇ ਚਰਚਾ ਛੱਡ ਦੇਣੀਆਂ, ਜਲਪਾ ਵਿਤੰਡਾ ਇਹ ਰੱਖ ਲੈਣੀਆਂ, ਚਾਰ ਪ੍ਰਕਾਰ ਦੀ ਚਰਚਾ। ਆਪਣੀ ਗੱਲ ਗਲਤ ਵੀ ਹੋਵੇ ਤੇ ਮਨਾਉਣ ਲਈ ਬੜੀਆਂ ਦਲੀਲਾਂ ਦੇਣੀਆਂ ਠੀਕ ਨਹੀਂ, ਗਲਤ ਨੂੰ ਮੰਨ ਜਾ ਗਲਤ ਹੈ। ਦੂਸਰੇ ਦੀ ਗੱਲ ਸਹੀ ਵੀ ਹੋਵੇ ਤੇ ਉਹਨੂੰ ਉਹਦੀ ਪੱਗ ਲਾਉਣ ਵਾਸਤੇ, ਉਹਨੂੰ ਨੀਵਾਂ ਵਿਖਾਉਣ ਵਾਸਤੇ ਵਿਦਿਆ ਦਾ ਚਮਤਕਾਰਾ ਵਿਖਾਉਣਾ ਠੀਕ ਨਹੀਂ। ਕਹਿੰਦੇ ਨੇ ਦੋ ਚਰਚਾ ਇਹ ਕਰ, ਜੇ ਘਾਟੇ ਆਉਂਦਾ ਤੇ ਪਿਆਰ ਨਾਲ ਦੂਸਰੇ ਕੋਲੋਂ ਪੁੱਛ ਲੈ, ਜੇ ਵਾਧੇ ਆਉਂਦਾ ਤੇ ਪਿਆਰ ਨਾਲ ਸਮਝਾ ਦੇ। ਇਹ ਹੈ ਚਰਚਾ, ਇਹ ਚਰਚਾ ਕਰ। ਬਾਕੀ ਦਿਗ ਵਿਜੈ ਕਰਨ ਲਈ ਅਨੇਕਾਂ ਪੰਡਿਤ ਊਠ ਲੱਦ ਕੇ ਤੁਰ ਪੈਂਦੇ ਸਨ, ਗੁਰੂ ਸਾਹਿਬ ਨੂੰ ਕਹਿਣਾ ਪਿਆ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਆਂ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ, ਨਾਨਕ ਲੇਖਾ ਇੱਕ ਗੱਲ ਔਰ ਹਉਮੈ ਚਖਣਾ ਚਾਕ। ਇੱਕ ਬੜੀ ਸੁੰਦਰ ਗਾਥਾ ਮੈਨੂੰ ਯਾਦ ਆਈ, ਜਲਾਲੋਦੀਨ ਰੂਮੀ ਦਾ ਨਾਮ ਆਪਨੇ ਸੁਣਿਆ ਹੋਵੇਗਾ, ਬੜਾ ਫਕੀਰ ਵਿਦਵਾਨ ਹੋਇਆ, ਇਹ ਪਹਿਲੋਂ ਉਸਤਾਦ ਸੀ ਤੇ ਬੱਚਿਆਂ ਨੂੰ ਪੜ੍ਹਾ ਰਿਹਾ ਸੀ, ਤੇ ਸ਼ਮਸ ਤਬਰੇਜ਼ ਕਿਤੇ ਇਧਰੋਂ ਨਿਕਲਿਆ। ਉਹ ਫਕੀਰ ਸੀ ਜਿਹਦੀ ਖਾਲੀ ਉਤਾਰੀ ਗਈ ਮੁਲਤਾਨ ਵਿੱਚ, ਇਹ ਜਿਹੜਾ ਚਮੇਲੀ ਦਾ ਫੁੱਲ ਗੁਰੂ ਸਾਹਿਬ ਨੇ ਦੁੱਧ ਤੇ ਰੱਖਿਆ, ਇਸ ਦੇ ਮਜ਼ਾਰ ਤੇ ਗਏ ਸਨ, ਮੇਲਾ ਲੱਗਿਆ ਸੀ ਮੁਲਤਾਨ ਵਿੱਚ। ਕਹਿੰਦੇ ਨੇ ਉਹ ਪੜ੍ਹਾ ਰਿਹਾ, ਇਲਮ ਵਿਦਿਆਰਥੀ ਬੈਠੇ ਨੇ ਤੇ ਚਮਤਕਾਰਾ ਵਿਖਾ ਰਿਹਾ, ਫਕੀਰ ਕੋਲ ਜਾ ਖੜਾ ਹੋਇਆ ਤੇ ਕਹਿਣ ਲੱਗਾ ਇਹ ਕੀ ਹੈ। ਕਹਿਣ ਲੱਗਾ ਜਾ ਆਪਣਾ ਕੰਮ ਕਰ, ਚੱਲ ਅੱਗੇ। ਉਹਨੂੰ ਪਤਾ ਨਹੀਂ ਸੀ ਇਹ ਕੌਣ ਹੈ। ਕਹਿਣ ਲੱਗਾ ਜਾ ਜਾ ਬਾਬਾ ਕੰਮ ਕਰ। ਕਹਿਣ ਲੱਗਾ ਇਹ ਹੈ ਕਿ ਇਹ ਕੀ ਕਰਨਾ ਪਿਆ। ਕਹਿਣ ਲੱਗਾ ਇਹ ਉਹ ਹੈ ਜਿਹਦਾ ਤੈਨੂੰ ਕੋਈ ਪਤਾ ਨਹੀਂ। ਲੱਗਾ ਅੱਛਾ। ਇਹਨੇ ਉਹ ਚੁੱਕੀਆਂ ਕਿਤਾਬਾਂ ਬੱਚਿਆਂ ਦੀਆਂ ਸਾਰੀਆਂ ਹੀ ਕੋਲ ਸੀ, ਸਰੋਵਰ ਸੁੱਟ ਦਿੱਤੀ। ਉਹ ਬੜਾ ਤੜਪਿਆ, ਕਹਿਣ ਲੱਗਾ ਇਮਤਿਹਾਨ ਹੋਣੇ ਸਨ, ਬੱਚਿਆਂ ਨੂੰ ਪੜ੍ਹਾਇਆ ਸੀ, ਤੂੰ ਸਾਰਾ ਕੁਝ ਸੁੱਟ ਦਿੱਤਾ, ਬੜਾ ਗੁਨਾਹ ਕੀਤਾ। ਛਾਲ ਮਾਰੀ ਵੜਿਆ ਸਰੋਵਰ ਚ, ਸੁੱਕੀਆਂ ਹੀ ਸਾਰੀਆਂ ਕੱਢ ਲਿਆ। ਹੈਰਾਨ ਹੋ ਗਿਆ, ਕਿਤਾਬਾਂ ਨਹੀਂ ਭੇਜੀਆਂ। ਕਹਿਣ ਲੱਗਾ ਇਹ ਕੀ। ਉਹ ਸ਼ਮਸ ਤਰਵੇਜ਼ ਕਹਿਣ ਲੱਗਾ ਇਹ ਉਹ ਹੈ ਜਿਹਦਾ ਤੈਨੂੰ ਕੋਈ ਪਤਾ ਨਹੀਂ, ਚਰਨ ਫੜ ਲੈ। ਕਹਿਣ ਲੱਗਾ ਫਿਰ ਇਹ ਮੈਨੂੰ ਸਮਝਾ, ਮੈਂ ਕਾਗਜ਼ਾਂ ਨਾਲ ਹੀ ਮੱਥਾ ਮਾਰਦਾ ਰਿਹਾ ਅੱਜ ਤੱਕ, ਇਹ ਕੀ ਗੱਲ ਹੈ, ਇਹ ਸੱਚ ਹੈ। ਕਹਿਣ ਲੱਗੇ ਤੇਰੇ ਕੋਲ ਝਗੜਾ, तू ते झगड़ा ही कर रहे हैं, तू ए झगड़ा ही इन्हां नूं सारा पढ़ा रहे हैं। आ तेनू प्रेम सिखावां, वेद पढ़े पढ़ बाद बखाने, वेद पढ़ते ने झगड़ा करते ने, घट मैं ब्रह्म इस शब्द ना पछाण है। हिरदे विच ब्रह्म है, शब्द दे दद्दे नूं सिहारीए, शब्द राही उस नूं नहीं पछाणदे। पछाण आवेगी गुरु दे शब्द द्वारा, पर शब्द नाल सांझ नहीं पैंदी। गुरमुख होवै सो तत् बिलोवै, रसना हर रस ताहा है। बलोवन दा अर्थ की है, विचार करनी। हर का बलोवना बलोवो मेरे भाई, सहज बिलोवो जैसे तत् न जाई। हर का बलोवना मन का विचारा, ए मन दा विचार। विचार करना गुरमुख होवे सो तत् बिलोवै, तत् बिलोवै, तत् है परमात्मा। उस दी विचार करे कि कित द्वारे पाई है, उन्हूं प्राप्ति उहदी किवें करिए। रसना हर रस ताहा है, उस रसना ते परमात्मा दा रस आ जांदा है। विचार नूं अगे नाल जावां, इत्थे ही समाप्ति है। अज अकाल पुरख दी अपरे पार मेहर होई, अरदास करदे हां। हे दाता, सेई प्यारे मेल जिन्ना मिलिया, तेरा नाम चेता आवे। ते अज सिख पंथ दीआं दो महान हस्तियां इत्थे आईआं ने, संत बाबा दर्शन सिंह जी कनपुर काले वाले, अकाल पुरख दी अपरे पार बख्शिश है इन्हां ते, दूसरे संत बाबा सूरजपाल सिंह जी, उन्हां हुण आप जी नूं निहाल वी करना है। दोवां नूं जी आया ते इन्ने शब्द कहिंदा होया, दास कोलों कोई भुल होई होवे खिमा करनी, गुरु दी मत अनुसार कुछ विचारिया होवे जरूर हिरदे च धारण करना। संत बाबा सूरजपाल सिंह जी बड़े विद्वान महापुरख ने, कोई सज्जन भी ना जावे, उन्हां दे बचन बड़े प्यार नाल सुनो। आओ प्रोग्राम हुण सरवण करो। वाहिगुरु जी का खालसा,
वाहिगुरु जी की फतेह।